अर्पात निहिन जे रूप रंग अरेख पेख को कह न सकत के अचल मूरत अनुपम प्रकाश अमितो एक कोट इंद्र इंद्रान साहे साहान गिण तिर पवन महीप सुर नर असुर नेत नेत बन चिरन कहत त्वय सर्वनाम कथ कवन कर्म नाम वर्णत सुमत अस्किरपान खंडो खड़ग तपक तवर अरती सैफ सुरोही सहती यह हमारा पी तीर तुही सची तुही तवर तरवार नाम तिहारो जो जपै सिंध पव पार काल तुही काली तुही तेगी अरतीर तुही निशानी जीत की आज तुही जगवीर नमस्कार श्री खड्ग को करो सुहित जितलाय पूर्ण करो ग्रंथे तुम हे करो सुहाय मुकुचरा शास्त्र खट पिंग गिरन चढ़ जाय अंधलख बदरो सुने जव काल कृपा कराय कहां बुद्ध प्रभ तुच्छ हमारी वर्ण सक मेहमा जो तिहारी हम न सकत कर शिवत तुम्हारी आप ले हो तुम कथा सुधारी हम न सकत कर शिवत तुम्हारी आप ले हो तुम कथा सुधारी
वाहे गुरु साहेब जियो नमो निरत निरते नमो नाद नादे नमो पान पाने नमो बाद बादे अनंगी अनामे समस्ती स्वरूपे परपंगी परमाथे समस्ती विभूते नमो निरत निरते
वाहिगुरु जी का खालसा ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਗੁਰੂ ਮਹਾਰਾਜ ਦੀ ਹਜ਼ੂਰੀ ਵਿਖੇ ਸੋਹਣਾ ਸੁੰਦਰ ਦੀਵਾਨ ਸਜਿਆ ਹੋਇਆ ਪ੍ਰਕਾਸ਼ ਸੇਵਾ ਤੋਂ ਉਪਰੰਤ ਗ੍ਰੰਥੀ ਸਾਹਿਬਾਨ ਦੀ ਰਚਨਾ ਰਾਹੀਂ ਤੁਰਕੀ ਬਾਣੀ ਦਾ, ਸੱਚ ਕੀ ਬਾਣੀ ਦਾ ਪਾਠ ਹੋ ਰਿਹਾ ਸੀ। ਉਪਰੰਤ ਗੁਰਬਾਣੀ ਦੇ ਸੰਗੀਤ ਦੇ ਨਿਯਮਾਂ ਵਿੱਚ ਕੀਰਤਨ ਹੋਇਆ ਹੈ। ਕੀਰਤਨ ਤੋਂ ਬਾਅਦ ਆਪਾਂ ਕੁਝ ਕੁ ਸਮਾਂ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਪਵਿੱਤਰ ਬਾਣੀ ਹੈ, ਜਿਸਦਾ ਸਿਰਲੇਖ ਹੈ ਜਾਪ, ਉਹ ਆਪਾਂ ਵਿਚਾਰ ਰੂਪ ਵਿੱਚ ਪ੍ਰਾਰੰਭ ਕੀਤੀ ਹੋਈ ਹੈ। ਵਿਚਾਰ ਕਰਦਿਆਂ ਕਰਦਿਆਂ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਇਹ 47 ਪੌੜੀਆਂ ਪੂਰੀਆਂ ਕਰ ਲਈਆਂ ਸੀ। 48ਵੀਂ ਪੌੜੀ ਦੀ ਵਿਚਾਰ ਪ੍ਰਾਰੰਭ ਕਰ ਰਹੇ ਹਾਂ। ਜੋ ਇਹ 48ਵੀਂ ਪੌੜੀ ਵਿੱਚ ਆਪ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਵਾਕ ਹੈ, ਭਾਵੇਂ ਹਾਏ ਮੰਗਲ ਤੋਂ ਬਾਅਦ ਆਪ ਜੀ ਨੇ ਸਨਮੀਨ ਕਰ ਲਏ, ਪਰ ਫਿਰ ਵੀ ਜਿਵੇਂ 18 ਸਾਲ ਦੀ ਉਮਰ ਜ਼ਿਆਦਾ ਹੈ, ਵੀ ਦੁਬਾਰਾ ਉਹਨਾਂ ਲਫ਼ਜ਼ਾਂ ਨੂੰ ਸੁਣਨਾ, ਫਿਰ ਅਰਥਾਂ ਦੀ ਪ੍ਰਾਰੰਭਤਾ ਕਰਨੀ, ਉਹ ਜਿਹੜਾ ਕੁਝ ਸੰਕੇਤ ਕੀਤਾ ਹੋਇਆ ਨੇ, ਜਿਵੇਂ ਦਰਵਾਜ਼ਾ ਬੰਨਿਆ ਹੋਇਆ, ਉਸਨੂੰ ਪੂਰਾ ਕਰਨ ਲਈ ਆਪਾਂ ਫਿਰ ਇਸ ਨਾਲ ਤੁਕਾਂ ਦਾ ਪਾਠ ਸਰਵਣ ਕਰ ਲਈਏ ਜੀ।
ਨਮੋ ਨਿਰਤ ਨਿਰਤੇ,
ਨਮੋ ਨਿਰਤ ਨਿਰਤੇ, ਇਹ ਪਦ ਦਾ, ਇਹ ਤੁਕ ਦਾ ਅਰਥ ਕਰਨ ਤੋਂ ਪਹਿਲਾਂ ਇਹਦੇ ਪਾਠ ਦਾ ਵੀ ਆਪਾਂ ਨਿਰਣਾ ਕਰ ਲਈਏ, ਕਿਉਂਕਿ ਅੱਜ ਕੱਲ੍ਹ ਕਈ ਭਾਗਾਂ ਵਿੱਚ, ਕਈ ਗੁਟਕਿਆਂ ਵਿੱਚ, ਜਿਵੇਂ ਇੱਥੇ ਲਿਖਿਆ ਹੋਇਆ ਤੇ ਛਪਿਆ ਹੋਇਆ, ਨਿਰਤ ਨਿਰਤੇ ਰਾਰੇ ਪੂਰੇ ਨਾਲ, ਪਰ ਕੁਝ ਗੁਟਕਿਆਂ ਵਿੱਚ ਤੇ ਭਾਗਾਂ ਵਿੱਚ ਦੇਖਣ ਵਿੱਚ ਆਇਆ, ਉਹਨਾਂ ਨੇ ਜਿਹੜਾ ਰਾਰਾ ਹੈ ਉਹਨੂੰ ਨੰਨੇ ਦੇ ਹੇਠਾਂ ਲਾ ਦਿੱਤਾ ਤੇ ਉੱਪਰ ਅਰਕ ਲਾਤਾ ਹੈ। ਜਿਹੜਾ ਨਿਰਤੇ, ਇਹਨੂੰ ਵੀ ਨੰਨੇ ਦੇ ਹੇਠਾਂ ਰਾਰਾ, ਨੰਨੇ ਦੇ ਸਿਆਰੀ ਦੇ ਨਾਲ ਅਰਕ ਲਾ ਕੇ ਨਿਰਤ ਨਿਰਤੇ, ਇਸ ਤਰ੍ਹਾਂ ਜਾਣੀ ਉਸੂ ਕਿ ਗੁਟਕਿਆਂ ਵਿੱਚ ਜੇ ਦੇਖ ਲਈ ਤੂੰ ਬਿਨਾ ਪੜਤਾਲ ਕਰੀ, ਇੱਥੇ ਨਾ ਬੈਠਾ ਕਰੀ ਜਾ, ਜਿਹੜੀ ਮੈਂ ਗੱਲ ਕਹਿਣਾ ਉਹਨੂੰ ਸੁਣ, ਤੂੰ ਵੱਡਾ ਗਿਆ ਨਹੀਂ ਆ ਗਿਆ ਬਣਨ ਵਾਲਾ ਕਿ ਵਿਦਿਆਰਥੀ, ਕਿਤੇ ਪੜ੍ਹਾਉਣ ਵਾਲਾ ਮੈਨੂੰ। ਮੈਂ ਤੈਨੂੰ ਕਹਿੰਦਾ ਵੀ ਕਈ ਗੁਟਕਿਆਂ ਚ ਤੇਰੇ ਭਾਗ ਦੀ ਗੱਲ ਤਾਂ ਨਹੀਂ ਮੈਂ ਕਰਦਾ, ਤੇਰੇ ਹੋਊਗਾ ਤੂੰ ਕਰੀ ਫਿਰ ਮੇਰੇ ਵੱਲੋਂ ਲਾ ਨਾ ਲਾ, ਮੈਂ ਤੈਨੂੰ ਜਿਹੜਾ ਮੈਨੂੰ ਪੜ੍ਹਾਇਆ ਮੈਂ ਤਾਂ ਉਹ ਦੱਸਣਾ। ਵੀ ਸ਼ੁੱਧ ਰੂਪ ਜਿਹੜਾ ਹੈ 18 ਸਾਲ ਦੇ ਵਿੱਚ ਰਾਰਾ ਜਿਹੜਾ ਪੂਰਾ ਮੰਨ ਕੇ ਉਹਨੂੰ ਮੁੱਖਤਾ ਪਾਠ ਨੂੰ ਦਿੱਤੀ ਜਾਂਦੀ, ਵੀ ਨਿਰਤ ਨਿਰਤੇ ਇਹ ਮੁੱਖ ਪਾਠ ਹੈ, ਸ਼ੁੱਧ ਪਾਠ ਹੈ। ਜਿਵੇਂ ਅਕਰਮ ਹੈ, ਇਹ ਵੀ ਕਈ ਆ ਪਿੱਛੇ ਆਇਆ ਨਾ ਚਾਤਰੀ ਛੰਦ ਵਿੱਚ, ਕਈਆਂ ਨੇ ਇਹਦੇ ਹੇਠਾਂ ਕੱਕੇ ਦੇ ਹੇਠਾਂ ਰਾਰਾ ਲਾਤਾ ਹੈ। ਭਰਮ ਜਿਹੜਾ ਹੈ ਉਹ ਵੀ ਹੁਣ ਰਾਰੇ ਪੂਰੇ ਸਹਿਤ ਹੈ, ਪਰ ਕਈ ਗੁਟਕਿਆਂ ਤੁਸੀਂ ਦਰਸ਼ਨ ਕਰੋ ਤੇ ਭਾਗਾਂ ਵਿੱਚ ਵੀ ਦੇਖੋ ਸਮਾਂ ਕੱਢ ਕੇ, ਫਿਰ ਤੁਹਾਨੂੰ ਨਿਰਣਾ ਹੋ ਜਾਊਗਾ ਵੀ ਹਾਂ ਇਹਦੇ ਵਿੱਚ ਕਿਸੇ ਨਾ ਕੋਈ ਕੁਤਾਹੀ ਕੀਤੀ ਹੈ, ਮਨਮਤ ਕੀਤੀ ਹੋਈ ਹੈ। ਜਿਹੜੇ ਕੋਈ ਪੁਰਾਤਨ ਸਰੂਪ ਹੈ ਨਾ ਲਿਖਤੀ ਹੈ ਜੇ, ਜਾਂ ਪੱਥਰ ਦੇ ਛਾਪੇ ਰਹੇ ਹੈ, ਲਾਹੌਰ ਦੇ ਛਾਪੇ ਨੇ, ਉਹਨਾਂ ਵਿੱਚੋਂ ਦੇਖੋ ਫਿਰ ਤੁਹਾਡੀ ਸ਼ੰਕਾ ਆਪੇ ਨਿਵਰਤ ਹੋ ਜਾਓ ਵੀ ਹਾਂ ਇਹ ਆਪਣੀ ਮਨ ਮਰਜ਼ੀ ਨਾਲ ਕਿਸੇ ਨੇ ਛਾਪ ਦਿੱਤੇ ਹੈ, ਅਕਰਮ ਹੈ, ਭਰਮ ਹੈ, ਇੱਕ ਕੇਰੇ ਹੇਠਾਂ ਰਾਲਾ ਅਪਰਮ ਭੱਬੇ ਦੇ ਹੇਠਾਂ ਰਾਲਾ ਲਾ ਕੇ ਛਾਪ ਦਿੱਤਾ ਹੈ। ਹੈ ਸ਼ੁੱਧ ਰੂਪ ਦੇ ਵਿੱਚ ਪੂਰੇ ਰਾਰਿਆਂ ਨਾਲ, ਅਕਰਮ ਹੈ, ਅਪਰਮ ਹੈ। ਇਸੇ ਤਰ੍ਹਾਂ ਨਿਰਤ ਨਿਰਤੇ ਇਹ ਵੀ ਪੂਰੇ ਰਾਰਿਆਂ ਦੇ ਨਾਲ ਹੀ ਸ਼ੁੱਧ ਹੈ। ਨ੍ਰਿਤ ਨ੍ਰਿਤੇ ਜਿਹੜਾ ਉੱਤੇ ਅਰਕ ਜਾਂ ਕਿਸੇ ਨੇ ਲਾ ਕੇ ਛਾਪਿਆ ਜਾਂ ਹੇਠਾਂ ਰਾਰਾ ਲਾ ਕੇ ਛਾਪਿਆ, ਨੰਨੇ ਦੇ ਨ੍ਰਿਤ ਨ੍ਰਿਤੇ ਹੀ ਉਹ ਕਿਸੇ ਸਰੂਪ ਵਿੱਚ ਉਹਨੇ ਦੇਖਿਆ ਹੋਵੇ ਤਾਂ ਕਹਿ ਸਕਦਾ ਵੀ ਛਾਪ ਤਾਂ ਮਾਤਰ ਸਕਦੇ ਦਰਸ਼ਨ ਕੀਤੇ ਨਹੀਂ ਇਸ ਤਰ੍ਹਾਂ ਦੇ ਸਰੂਪ ਵਿੱਚ। ਇਸ ਕਰਕੇ ਜੇ ਉਹ ਕਿਸੇ ਸਰੂਪ ਦੇ ਵਿੱਚ ਜਾਂ ਲਿਖਤੀ ਵਿੱਚ ਆਇਆ ਫਿਰ ਉਹਨੂੰ ਅਸੀਂ ਕਹਿ ਦਾਂਗੇ ਵੀ ਉਹ ਦੂਜਾ ਪਾਠ ਹੈ। ਸੰਪਰਦਾ ਦਾ ਜਿਹੜਾ ਮੁੱਖ ਪਾਠ ਹੈ ਸ਼ੁੱਧ ਜਿਹੜਾ ਉਹ ਨਿਰਤ ਨਿਰਤੇ ਪੂਰੇ ਰਾਰਿਆਂ ਨਾਲ ਹੀ ਸਮਝਣਾ ਹੈ। ਇਹ ਹੈ ਪਾਠ ਦੇ ਭੇਦ ਦੀ ਵਿਚਾਰ ਹੈ। ਹੁਣ ਆਪਾਂ ਅੱਗੇ ਅਰਥ ਵਿੱਚ ਆਪ ਲੀਨ ਹੋਈਏ। ਨਵਾਂ ਨਿਰਤ ਨਿਰਤੇ ਜਿੰਨੇ ਨਿਰਤਕਾਰੀ ਕਰਨ ਵਾਲੇ ਹੈ ਉਹਨਾਂ ਨਿਰਤਕਾਰੀ ਕਰਨ ਵਾਲਿਆਂ ਵਿੱਚ ਤੋਂ ਮਹਾਰਾਜ ਨਿਰਤਕਾਰੀ ਰੂਪ ਹੋ ਕੇ ਬਿਰਾਜਮਾਨ ਹੈ। ਜਿਹੜੇ ਕੋਈ ਲੀਲਾ ਜੇ ਕਰਦੇ ਰਾਸ ਜੇ ਪਾਉਂਦੇ ਹੁੰਦੇ ਇਹ ਨਿਰਤਕਾਰੀ ਕਰਦੇ ਹੁੰਦੇ ਆ, ਨੱਚਦੇ ਟੱਪਦੇ ਹੁੰਦੇ ਹੈ। ਨੱਚਣਾ ਟੱਪਣਾ ਹੀ ਨਿਰਤਕਾਰੀ ਹੈ ਅਤੇ ਨਾਲ ਨਾਲ ਜਿਹੜੇ ਕੋਈ ਆਪਣੇ ਹੱਥਾਂ ਦੇ ਇਸ਼ਾਰੇ ਜੇ ਕਰਦੇ ਹੁੰਦੇ ਹੈ, ਧਾਟਾਂ ਦੇ ਅੱਖਾਂ ਦੇ ਵੀ ਇਸ਼ਾਰੇ ਜੇ ਕਰਦੇ ਹੁੰਦੇ ਹੈ, ਇਸ ਤਰ੍ਹਾਂ ਪੈਰਾਂ ਦਾ ਵੀ ਉਹ ਕੋਈ ਇਸ਼ਾਰੇ ਉਹਨਾਂ ਦੇ ਹੈਗੇ ਹੈ। ਉਸ ਅਨੁਸਾਰ ਜਿਹੜਾ ਕੋਈ ਹਾਵ ਭਾਵ ਕਰਦੇ ਨੱਚਣਾ ਟੱਪਣਾ ਹਰਕਤ ਜੀ ਕਰਨੀ ਉਹਨੂੰ ਨਿਰਤਕਾਰੀ ਕਹਿੰਦੇ ਹੈ। ਜਿਹਨੂੰ ਅੱਜ ਕੱਲ੍ਹ ਡਾਂਸ ਕਹਿ ਦਿੰਦੇ ਆ ਸਿੱਧੀ ਗੱਲ, ਲਿਆਉਂਦੇ ਕਈ ਵਿਆਹ ਸ਼ਾਦੀਆਂ 'ਚ ਡਾਂਸ ਕਰਨ ਵਾਲੇ ਲੱਖਾਂ ਰੁਪਈਆ ਦੇ ਤੇ। ਇਹ ਜਿਹੜੇ ਕੋਈ ਨਿਰਤਕਾਰੀ ਕਰਨ ਵਾਲੇ ਆ ਉਹਨਾਂ ਤੂੰ ਨਿਰਤਕਾਰੀ ਰੂਪ ਹੋ ਕੇ ਬਿਰਾਜਮਾਨ ਹੈ। ਤਾਂ ਹੀ ਲੋਕ ਉਹਨਾਂ ਨੂੰ ਕਦੇ ਅੱਖਾਂ ਕੱਢ ਕੱਢ ਵੇਂਦੇ ਆ ਨਾ। ਨਿਰਤਕਾਰੀ ਵਿੱਚ ਉਹ ਨਿਰਤਕਾਰੀ ਹੈ ਪਰਮੇਸ਼ਰ ਨੂੰ ਹੈ, ਜਾਣੀ ਇਹ ਪਰਮਾਰਥ ਦੀ ਵਿਚਾਰ ਹੈ ਉੱਚੀ। ਉਹ ਹੈ ਤਾਂ ਦੂਜੇ ਰੂਪ ਵਿੱਚ ਉਹ ਵੇਨੇ ਹੁੰਦੇ ਆ, ਪਰ ਵੇਖ ਤਾਂ ਉਹੀ ਰਿਹਾ ਨਾ ਅੰਦਰ ਜਿਹੜਾ ਬੈਠਾ ਹੈ। ਕਰਕੇ ਨਿਰਤਕਾਰੀ ਕਰਨ ਵਾਲਾ ਵੀ ਪਰਮੇਸ਼ਰ ਹੈ, ਕਿਉਂਕਿ ਸਤਾ ਸਪੁਰਤੀ ਨਾਲ ਉਹਦੀ ਹੋ ਰਹੀ ਹੈ। ਨਿਰਤਕਾਰੀ ਵਿੱਚ ਜਿਹੜੀ ਨਿਰਤਕਾਰੀ ਹੈ ਉਹਦਾ ਰੂਪ ਵੀ ਉਹੀ ਹੋ ਰਿਹਾ ਹੈ ਤੇ ਦੇਖਣ ਦਿਖਾਉਣ ਵਾਲਾ ਵੀ ਉਹ ਆਪ ਹੀ ਹੈ। ਇਸ ਕਰਕੇ ਇਹ ਨਿਰਤਕਾਰੀ ਕਰਨ ਵਾਲਿਆਂ ਵਿੱਚ ਨਿਰਤਕਾਰੀ ਰੂਪ ਪਰਮੇਸ਼ਰ ਆਪ ਜੀ ਨੂੰ ਨਮੋ ਕੀ ਨਵ ਸ਼ਿਕਾਰ ਹੈ। ਜਿਹੜੇ ਕੋਈ ਸੱਤ ਸ਼ਾਸਤਰਾਂ ਦੁਆਰਾ ਤਰ੍ਹਾਂ ਤਰ੍ਹਾਂ ਦਾ ਨਿਰਣਾ ਕਰਦੇ ਬ੍ਰਹਮ ਦਾ, ਜਿਵੇਂ ਬਦਾਦ ਮਤ ਵਾਲੇ ਉਹ ਕਹਿੰਦੇ ਉਹ ਜਿਹੜਾ ਬ੍ਰਹਮ ਹੈ ਕੂਟਸਥ ਹੈ, ਉਹ ਸਾਖੀ ਹੈ, ਉਹ ਦ੍ਰਿਸ਼ਟਾ ਹੈ, ਉਹ ਦ੍ਰਿਸ਼ਟਾ ਰੂਪੀ ਉਹ ਅਧਿਸਥਾਨ ਹੈ। ਇਸ ਤਰ੍ਹਾਂ ਦੇ ਜਿਹੜੇ ਕੋਈ 12 ਲਫ਼ਜ਼ ਹੈ ਉਹਨਾਂ ਰਾਹੀਂ ਉਹ ਬ੍ਰਹਮ ਦਾ ਨਿਰਣਾ ਕਰਦੇ। ਜਿਹੜਾ ਐਰਨ ਵੱਤ ਅਚਲ ਹੋਵੇ ਉਸਕੋ ਕਹੀਏ ਹੈ ਕੂਟਸਥ, ਜਿਹੜਾ ਸਾਰਿਆਂ ਦਾ ਸਾਖੀ ਹੋਵੇ, ਪ੍ਰਕਾਸ਼ਕ ਹੋਵੇ, ਦੇਖਣ ਵਾਲਾ ਹੋਵੇ, ਉਸਕੋ ਕਹੀਏ ਹੈ ਸਾਖੀ। ਇਸ ਤਰ੍ਹਾਂ ਜਾਣੀ ਉਹ ਨਿਰਣਾ ਕਰਦੇ ਬ੍ਰਹਮ ਦਾ। ਉਹ ਜਿਹੜੇ ਕੋਈ ਨਿਰਣਾ ਕਰਨ ਵਾਲੇ ਹੈ ਨਾ ਵਿਦਵਾਨ ਲੋਕ, ਉਹਨਾਂ ਵਿੱਚ ਮਹਾਰਾਜ ਤੂੰ ਨਿਰਣਾ ਰੂਪ ਹੋਵੇ ਤੇ ਨਿਰਣਾ ਕਰਨ ਵਾਲਾ ਵੀ ਹੋ ਰਿਹਾ ਹੈ। ਜਾਂ ਜਿੰਨੇ ਜਿਹੜੇ ਨਿਰਤਕਾਰੀ ਕਰਦੇ ਉਹ ਸਭ ਆਪ ਜੀ ਕਈ ਮਰ ਨਿਰਤਕ ਹੀ ਨਿਰਤਕਾਰੀ ਕਰਦੇ ਆਪ ਨੂੰ ਪ੍ਰਸੰਨ ਕਰਨ ਵਾਸਤੇ ਇਹ ਸਾਰੀ ਚੇਸ਼ਟਾ ਲੀਲਾ ਹਰਕਤ ਕਰ ਕਰਾ ਰਹੇ ਨੰਨਾ ਤੇ ਨੂੰ ਥੋੜਾ ਜਿਹਾ ਵੱਖਰਾ ਕਰਕੇ ਅਰਥ ਵਾਸਤੇ ਉਹਨੂੰ ਪਾਠ ਨੂੰ ਕਰ ਲੈ ਨੇਰਥ ਨੇਰਤੇ ਈਸਾ ਵੀ ਰਤ ਨੂੰ ਪ੍ਰੀਤੀ ਦਾ ਹੁੰਦਾ ਹੈ ਪ੍ਰੀਤੀ ਤੋਂ ਰਹਿਤ ਨੇਰਤੇ ਵਿਸ਼ੇਸ਼ ਕਰਕੇ ਪ੍ਰੀਤੀ ਕਰਨ ਵਾਲੇ ਪਰ ਜਿਨ੍ਹਾਂ ਨਾਲ ਕੋਈ ਪ੍ਰੀਤੀ ਨਹੀਂ ਕਰਦਾ ਜਿਨ੍ਹਾਂ ਨਾਲ ਕੋਈ ਪ੍ਰੇਮ ਪਿਆਰ ਨਹੀਂ ਕਰਦਾ ਹੈ ਪਰਮੇਸ਼ਰ ਉਹਨਾਂ ਨਾਲ ਤੁਸੀਂ ਵਿਸ਼ੇਸ਼ ਕਰਕੇ ਪ੍ਰੀਤੀ ਕਰਨ ਵਾਲੇ ਹਾਂ ਉਹਨਾਂ ਨਾਲ ਪ੍ਰੇਮ ਪਿਆਰ ਤੁਸੀਂ ਕਰਨ ਵਾਲੇ ਹਾਂ ਜਸਵਾ ਵਿਸ਼ੇਸ਼ ਕਰਕੇ ਜਿਸ ਨਿਰਤਕਾਰੀ ਜਾਂ ਪ੍ਰੀਤੀ ਵਿੱਚ ਸੰਸਾਰ ਤਦਾਕਾਰ ਹੋ ਰਿਹਾ ਰਚ ਮਿਚ ਰਿਹਾ ਘੁਲ ਮਿਲ ਰਿਹਾ ਉਹ ਸੰਸਾਰ ਦੀ ਜਿਹੜੀ ਰਚੇ ਕੀ ਪ੍ਰੀਤੀ ਹੋ ਤਾਂ ਤੁਸੀਂ ਮਾਰਾ ਖਾਲੀ ਹੋ ਤੁਸੀਂ ਨਹੀਂ ਇਹ ਸੰਸਾਰ ਦੇ ਲੋਕਾਂ ਨੂੰ ਪ੍ਰੀਤੀ ਕਰਦੇ ਇਸ ਕਰਕੇ ਆਪ ਜੀ ਨੂੰ ਮਾਰਾ ਇਸ ਸੰਸਾਰਕ ਪ੍ਰੀਤੀ ਤੋਂ ਰਹਿਤ ਹੋਣ ਕਰਕੇ ਨਮਸਕਾਰ ਹੈ ਜੀ
ਨਮੋ ਨਾਦ ਨਾਦੇ
ਨਾਦ ਨਾ ਸ਼ਬਦ ਦਾ ਹੁੰਦਾ ਹੈ ਜਿੰਨੇ ਸ਼ਬਦ ਹੈ ਉਹਨਾਂ ਵਿੱਚ ਹੇ ਪਰਮੇਸ਼ਰ ਤੁਸੀਂ ਸ਼ਬਦ ਰੂਪ ਹੋ ਇਸ ਕਰਕੇ ਆਪ ਜੀ ਦੇ ਤਾਈ ਮਾਰਾ ਮੇਰੀ ਨਮਸਕਾਰ ਹੈ ਨਾਦ ਨੂੰ ਬ੍ਰਹਮ ਦਾ ਹੁੰਦਾ ਹੈ ਹੇ ਨਾਦ ਕੀ ਬ੍ਰਹਮ ਨਾ ਆਦੇ ਆਪ ਆਦ ਤੋਂ ਰਹੇ ਤੋਂ ਅਨਾਦੀ ਸਰੂਪ ਹੋ ਜਿਸ ਕਰਕੇ ਆਪ ਜੀ ਨੂੰ ਮਾਰਾ ਮੇਰੀ ਨਮਸਕਾਰ ਹੈ ਨਾਦ ਨਾਦੇ ਨਾਦ ਨਾ ਬਾਜਿਆਂ ਦਾ ਹੁੰਦਾ ਸਾਜਾਂ ਦਾ ਹੁੰਦਾ ਮਹਾਰਾਜ ਬਾਜਿਆਂ ਵਿੱਚ ਆ ਮਾਰਾ ਨਾਦੇ ਕੀ ਆਵਾਜ਼ ਰੂਪ ਹੋ ਜਿਹੜੀ ਉਹ ਸਾਜਾਂ ਵਿੱਚ ਆਵਾਜ਼ ਨਿਕਲ ਰਹੀ ਹੈ ਨਾ ਉਹ ਸੁਰ ਨਿਕਲ ਰਹੀ ਹੈ ਵੀ ਉਹ ਤੁਸੀਂ ਹੋ ਜਿਹਨੂੰ ਉਸ ਸੁਰ ਨੂੰ ਆਵਾਜ਼ ਨੂੰ ਸੁਣ ਕੇ ਅਸੀਂ ਮੋਹਿਤ ਹੁੰਦੇ ਹਾਂ ਲੋਟੂ ਹੁੰਦੇ ਹਾਂ ਅਸੀਂ ਧਿਆਨ ਨਾਲ ਉਸ ਆਵਾਜ਼ ਨੂੰ ਸੁਣਦੇ ਹਾਂ ਉਹ ਆਵਾਜ਼ ਰੂਪ ਮਹਾਰਾਜ ਸਾਜਾਂ ਵਿੱਚ ਤੁਸੀਂ ਹੋ ਪਰਮੇਸ਼ਰ ਜਿਸ ਕਰਕੇ ਆਪ ਜੀ ਨੂੰ ਮਹਾਰਾਜ ਨਮੋ ਨਾਦ ਨਾਦੇ ਬਾਜਿਆਂ ਵਿੱਚੋਂ ਆਪ ਮਹਾਰਾਜ ਅਸਲੀ ਚੇਤਨ ਸਤਾ ਦਾ ਬਾਜਾ ਵਜਾਉਣ ਵਾਲੇ ਤੁਸੀਂ ਹੋ ਇਸ ਕਰਕੇ ਮਹਾਰਾਜ ਤੁਹਾਡੇ ਤਾਈ ਨਮਸਕਾਰ ਹੈ ਸਾਡੀ
ਨਮੋ ਪਾਨ ਪਾਨੇ
ਹੇ ਅਕਾਲ ਪੁਰਖ ਅੰਤਰਜਾਮੀ ਪਰਮੇਸ਼ਰ ਪਾਨ ਜਿਹੜੇ ਕੋਈ ਹੱਥ ਹੈ ਨਾ ਉਹਨਾਂ ਵਿੱਚ ਜਿਹੜੀ ਕਿਰਿਆ ਹੈ ਹੱਥਾਂ ਦੀ ਜਿਹੜੀ ਕਿਰਿਆ ਹੈ ਨਾ ਉਹਦੇ ਵਿੱਚ ਜਿਹੜੀ ਕਿਰਿਆ ਦੀ ਸ਼ਕਤੀ ਹੈ ਉਹ ਸ਼ਕਤੀ ਰੂਪ ਤੁਸੀਂ ਹੋ ਇਹ ਤਾਂ ਹੱਡ ਤਾਂ ਮੂੰਹ ਦੇ ਹੱਥ ਹੈ ਤਾਂ ਕੁਝ ਨਹੀਂ ਕਰ ਸਕਦੇ ਉਹ ਜਿਹੜੀ ਹੱਥਾਂ ਵਿੱਚ ਕਰਨ ਦੀ ਸ਼ਕਤੀ ਹੈ ਨਾ ਇੱਧਰ ਉੱਧਰ ਹੱਥ ਧੋਣ ਦੀ ਚੱਕ ਕੇ ਅਸੀਂ ਮੂੰਹ 'ਚ ਬੁਰਕੀ ਹੱਥਾਂ ਨਾਲ ਪਾ ਲੈਂਦੇ ਹੱਡ ਤਾਂ ਨਹੀਂ ਪਾਉਂਦਾ ਉਹਦੇ ਵਿੱਚ ਸ਼ਕਤੀ ਕਿਰਿਆ ਉਹ ਹੈ ਪਰਮੇਸ਼ਰ ਇਸ ਕਰਕੇ ਸਾਰੀ ਹੱਥਾਂ ਦੀ ਕਿਰਿਆ ਪੈਰਾਂ ਦੀ ਕਿਰਿਆ ਹੋ ਰਹੀ ਹੈ ਇਹ ਹਿਲਚੁਲ ਰਹੇ ਹੈ ਸਾਰੀ ਕਿਰਿਆ ਕਰਕਰਾ ਰਹੇ ਹੈ ਇਸ ਤਰ੍ਹਾਂ ਹੱਥਾਂ ਵਿੱਚ ਤਰ੍ਹਾਂ ਤਰ੍ਹਾਂ ਦੀ ਕਿਰਿਆ ਕਰਨ ਦੀ ਸ਼ਕਤੀ ਹੈ ਉਹ ਤੁਸੀਂ ਹੋ ਮਹਾਰਾਜ ਇਸ ਲਈ ਆਪ ਜੀ ਦੀ ਆਪ ਜੀ ਨੂੰ ਨਮਸਕਾਰ ਹੈ ਪਾਨ ਨੂੰ ਪਾਣੀ ਦਾ ਹੁੰਦਾ ਹੈ ਪਾਣੀ ਵਿੱਚ ਮਹਾਰਾਜ ਆਪ ਪਾਣੀ ਰੂਪ ਹੋ ਰਹੇ ਹੋ ਪਾਨ ਅੰਮ੍ਰਿਤ ਦਾ ਵੀ ਹੁੰਦਾ ਹੈ ਅੰਮ੍ਰਿਤ ਵਿੱਚ ਮਹਾਰਾਜ ਆਪ ਅੰਮ੍ਰਿਤ ਰੂਪ ਹੋ ਪਾਨ ਸੋਮੇ ਸਰੋਤਿਆਂ ਦਾ ਹੁੰਦਾ ਸਰੋਤਾਂ ਦਾ ਹੁੰਦਾ ਜਿਹੜੀਆਂ ਤਰ੍ਹਾਂ ਤਰ੍ਹਾਂ ਦੇ ਸਰੋਤ ਚੱਲਦੇ ਚਸ਼ਮੇ ਚੱਲਦੇ ਹੈ ਇਹਨਾਂ ਸਾਰਿਆਂ ਸਰੋਤਾਂ ਵਿੱਚ ਚਸ਼ਮਿਆਂ ਵਿੱਚ ਤੁਸੀਂ ਚਸ਼ਮਾ ਰੂਪ ਹੋ ਰਹੇ ਹੋ ਇਸ ਕਰਕੇ ਆਪ ਜੀ ਨੂੰ ਮਹਾਰਾਜ ਨਮਸਕਾਰ ਹੈ ਸਾਡੀ ਭਾਨ ਆਗਿਆ ਦਾ ਹੁੰਦਾ ਜਿੰਨੇ ਦੁਨੀਆਂ ਭਰ ਦੇ ਲੋਕ ਆਗਿਆ ਕਰਨ ਵਾਲੇ ਹੈ ਹੁਣ ਉਸ ਵਿੱਚ ਜਿਹੜੀ ਆਗਿਆ ਹੈ ਨਾ ਉਹ ਆਗਿਆ ਰੂਪ ਤੁਸੀਂ ਹੋ ਰਹੇ ਜਿੰਨੇ ਦੁਨੀਆਂ ਭਰ ਦੇ ਆਗਿਆ ਕਰਨ ਵਾਲੇ ਉਹਨਾਂ ਨੂੰ ਆਪਣੀ ਆਗਿਆ ਵੀ ਚਲਾਉਣ ਵਾਲੇ ਉਹਨਾਂ ਤੇ ਆਗਿਆ ਕਰਨ ਵਾਲੇ ਵੀ ਤੂੰ ਕਰ ਇਸ ਲਈ ਤੁਹਾਨੂੰ ਨਮਸਕਾਰ ਹੈ ਸਾਡੀ
ਨਮੋ ਬਾਦ ਬਾਦੇ
ਇਸੇ ਤਰ੍ਹਾਂ ਬਾਦ ਨੂੰ ਚਰਚਾ ਦਾ ਹੁੰਦਾ ਹੈ ਇੱਕ ਹੇਰ ਚਰਚਾ ਹੁੰਦੀ ਹੈ ਇੱਕ ਬਾਦ ਚਰਚਾ ਹੁੰਦੀ ਹੈ ਇੱਕ ਬਤੰਡਾ ਬਾਦ ਹੇਰ ਤੈ ਵੀ ਪ੍ਰੇਮ ਪਿਆਰ ਨਾਲ ਵੀ ਕਿਸੇ ਤੁਕ ਦਾ ਅਰਥ ਨਾ ਆਇਆ ਤੇ ਪ੍ਰੇਮ ਪਿਆਰ ਨਾਲ ਪੁੱਛ ਲੈਣਾ ਵੀ ਮਹਾਰਾਜ ਗਿਆਨੀ ਜੀ ਦੱਸੋ ਵੀ ਇਹ ਤੁਕ ਦਾ ਇਸ ਸ਼ਬਦ ਦਾ ਕੀ ਅਰਥ ਹੈ ਉਹਨੇ ਵੀ ਪ੍ਰੇਮ ਪਿਆਰ ਨਾਲ ਦੱਸ ਦੇਣਾ ਵੀ ਭਰਾਵਾ ਇਹਦਾ ਅਰਥ ਹੈ ਤੇ ਉਹਨੇ ਇਹਦੇ ਕੋਲੋਂ ਪੁੱਛ ਲੈਣਾ ਵੀ ਮੈਨੂੰ ਇਹਦੇ ਵਿੱਚ ਨਹੀਂ ਥੋੜ੍ਹਾ ਜਿਹਾ ਨਿਰਣਾ ਹੁੰਦਾ ਤੂੰ ਇਹਦਾ ਦੱਸ ਦੇ ਅਰਥ ਕਰਕੇ ਉਹਨੇ ਪ੍ਰੇਮ ਪਿਆਰ ਉਹਨੂੰ ਦੱਸ ਦੇਣਾ ਆਪੋ ਵਿੱਚ ਜਿਹੜਾ ਪ੍ਰੇਮ ਪਿਆਰ ਨਾਲ ਆਪਣੇ ਸ਼ੰਕਿਆਂ ਦੀ ਨਿਵਿਰਤੀ ਕਰਨੀ ਸਹੀ ਅਰਥ ਕਰਕੇ ਉਹਨੂੰ ਕਹਿੰਦੇ ਨੇ ਹੇਤ ਚਰਚਾ ਇੱਕ ਹੁੰਦੀ ਬਾਦ ਇਸੇ ਤਰ੍ਹਾਂ ਵੀ ਉਹਦੇ ਵਿੱਚ ਰਗੜਾ ਝਗੜਾ ਨਹੀਂ ਹੈ ਦੋਹਾਂ ਨੇ ਆਪੋ ਵਿੱਚ ਹੀ ਰਲ ਮਿਲ ਕੇ ਵਿਚਾਰ ਕਰਕੇ ਨਿਰਣਾ ਕਰ ਲੈਣਾ ਵੀ ਉਹਨੇ ਉਹਦੀ ਗੱਲ ਨੂੰ ਸਹੀ ਮੰਨ ਲੈਣਾ ਉਹ ਜੋ ਉਹਨੇ ਕੁਛ ਕਿਹਾ ਉਹਦਾ ਯਥਾਰਥ ਮੰਨ ਲੈਣਾ ਦੋਵੇਂ ਨੇ ਜਿਹੜਾ ਅਸਲੀ ਸਿਧਾਂਤ ਹੈ ਉਹਨੂੰ ਜਾਣ ਲੈਣਾ ਇੱਕ ਦੂਸਰੇ ਨੂੰ ਦੱਸ ਦੇਣਾ ਤੀਜੀ ਹੈ ਬਤੰਡਾ ਬਾਦ ਵੀ ਰਗੜਨਾ ਝਗੜਨਾ ਵੀ ਅਗਲੇ ਇਹ ਜਿਹੜਾ ਤੂੰ ਕਿਹਾ ਇਹ ਨਹੀਂ ਠੀਕ ਹੈਗਾ ਮੇਰਾ ਠੀਕ ਹੈ ਦੂਜੇ ਨੇ ਕਹਿਣਾ ਨਹੀਂ ਤੇਰਾ ਨਹੀਂ ਠੀਕ ਹੈ ਮੇਰਾ ਠੀਕ ਹੈ ਜੋ ਮੈਂ ਕਹਿ ਰਿਹਾ ਇਹ ਸਾਰਤ ਹੈ ਇਹ ਤੀਜੀ ਵੀ ਉਹਦੀ ਉਹਨੇ ਨੇ ਗੱਲ ਮੰਨੀ ਉਹਨੇ ਨਹੀਂ ਮੰਨੀ ਫਿਰ ਬਤੰਡਾ ਬਾਦ ਰਗੜਾ ਝਗੜਾ ਕਰੀ ਜਾਣਾ ਇੱਕ ਚੌਥੀ ਵੀ ਉਹ ਚਰਚਾ ਕਰਦਿਆਂ ਕਰਦਿਆਂ ਫਿਰ ਛਿੱਤੋ ਛਿੱਤਰੀ ਹੋ ਜਾਣਾ ਮੁੱਕੋ ਮੁੱਕੀ ਘਸੁਣ ਘਸੁਣ ਕੁੱਕੜਾਂ ਨੂੰ ਲੜਨਾ ਵੀ ਤੂੰ ਮੰਨਦਾ ਕਿ ਨਹੀਂ ਮੰਨਦਾ ਫਿਰ ਉਹ ਨਹੀਂ ਮੰਨੂਗਾ ਉਹਦੇ ਮਾਰੇ ਪੰਜ ਸੱਤ ਉਹਦੇ ਮਾਰੇ ਜਾਣੀ ਉਹ ਚਰਚਾ ਕਰਦਿਆਂ ਕਰਦਿਆਂ ਫਿਰ ਗੁੱਸੇ ਵਿੱਚ ਆ ਜਾਣਾ ਵੀ ਤੂੰ ਮੇਰੀ ਮੰਨਦਾ ਕਿਉਂ ਨਹੀਂ ਗੱਲ ਉਹ ਫਿਰ ਇਸ ਤਰ੍ਹਾਂ ਆਪੋ ਵਿੱਚ ਹੀ ਲੜ ਪੈਣਾ ਉਹ ਗੁਰਪ੍ਰਤਾਪ ਸੂਰਜ ਵਿੱਚ ਆਇਆ ਵੀ ਮਹਾਰਾਜ ਨੇ ਹੁਕਮ ਕੀਤਾ ਵੀ ਜਿਹੜੇ ਗੁਰੂ ਕੇ ਸਿੱਖ ਆ ਦੋ ਤਰ੍ਹਾਂ ਦੀ ਤਾਂ ਚਰਚਾ ਕਰ ਲੈਣ ਦੋ ਤਰ੍ਹਾਂ ਦੀ ਨਾ ਕਰਨ ਇੱਕ ਤਾਂ ਆਪੋ ਵਿੱਚ ਹੀ ਵਿਚਾਰ ਕਰਦੇ ਰਗੜਾ ਝਗੜਾ ਨਾ ਕਰਨ ਇੱਕ ਜੁੱਤੋ ਜੁੱਤੀ ਨਾ ਹੋਣ ਕੁਕਰਾਂ ਨਾ ਲੜਨੇ ਇਸ ਤਰ੍ਹਾਂ ਵੀ ਤੁਸੀਂ ਮਹਾਰਾਜ ਜਿਹੜੀ ਇਹ ਬਾਦ ਚਰਚਾ ਹੈ ਇਹਦੇ ਵਿੱਚ ਮਹਾਰਾਜ ਤੁਸੀਂ ਇਹ ਬਾਦ ਚਰਚਾ ਰੂਪ ਹੋ ਰਹੇ ਹੋ ਜਿਹੜਾ ਪ੍ਰੇਮ ਪਿਆਰ ਨਾਲ ਆਪੋ ਵਿੱਚ ਹੀ ਵਿਚਾਰ ਕਰਕੇ ਸਿਧਾਂਤ ਕੰਢਣਾ ਹੈ ਉਹ ਚਰਚਾ ਵਿੱਚ ਮਹਾਰਾਜ ਸ੍ਰੇਸ਼ਟ ਚਰਚਾ ਰੂਪ ਮਹਾਰਾਜ ਆਪ ਹੋ ਰਹੇ ਹੋ ਜਿਸ ਕਰਕੇ ਆਪ ਜੀ ਨੂੰ ਨਮਸਕਾਰ ਬਾਦ ਨਾ ਬਾਜਿਆਂ ਦਾ ਹੁੰਦਾ ਬਾਜਿਆਂ ਵਿੱਚ ਆਓ ਸ੍ਰੇਸ਼ਟ ਬਾਜਾ ਰੂਪ ਹੋ ਕਿਉਂਕਿ ਆਪ ਜੀ ਦੀ ਜਿਹੜੀ ਆਵਾਜ਼ ਹੈ ਨਾ ਚੇਤਨ ਸੱਤਾ ਦੀ ਇਹ ਸਭ ਤੋਂ ਮਹਾਨ ਹੈ ਇਸ ਲਈ ਆਪ ਜਿਹੜੀ ਆਵਾਜ਼ ਹੈ ਇਹਦੇ ਵਿੱਚ ਆਵਾਜ਼ ਰੂਪ ਹੋ ਰਹੇ ਹੋ ਨਮਸਕਾਰ ਹੈ ਬਾਦ ਨਾ ਪਾਉਣ ਦਾ ਵੀ ਹੁੰਦਾ ਹੈ ਪੌਣਾ ਵਿੱਚੋਂ ਆ ਮਾਰਾ ਪੌਣ ਰੂਪ ਉਹ 49 ਪ੍ਰਕਾਰ ਦੀ ਜਿਹੜੀ ਪੌਣ ਹੈ ਵਿਦਵਾਨਾਂ ਨੇ ਮੰਨੀ ਹੈ 10 ਤਰ੍ਹਾਂ ਦੀ ਜਿਹੜੀ ਪੌਣ ਹੈ ਉਹ ਤਾਂ ਸਰੀਰ ਵਿੱਚ ਹੀ ਚੱਲ ਰਹੀ ਹੈ ਕੋਈ ਅੱਖਾਂ ਖੋਲਣ ਤੇ ਆ ਪਲਕਾਂ ਦੇ ਖੋਲਣ ਮਿਚਣ ਲਈ ਕਿਰਿਆ ਕਰਵਾ ਰਹੀ ਹੈ। ਕੋਈ ਆ ਜਿਹੜੀਆਂ ਅਵਾਸੀਆਂ ਜੀਆਂ ਜੀ ਸਾਨੂੰ ਆਉਂਦੀਆਂ ਹਨ, ਇਹਦੀ ਕਿਰਿਆ ਕਈ ਵਾਰੀ ਆ ਸਾਨੂੰ ਹਿੜਕੀ ਜੀ ਲੱਗ ਜਾਂਦੀ ਹੈ, ਖਿੱਚ ਖਿੱਚ ਕੇ ਅਸੀਂ ਇਸ ਤਰ੍ਹਾਂ ਦੇ ਕਰਦੇ ਹਨ ਕਿਰਿਆ, ਉਹ ਵੀ ਇੱਕ ਭਾਣ ਹੈ। ਇਸੇ ਤਰ੍ਹਾਂ ਜਿਹੜੀ ਆ ਸਾਡੀ ਬੋਲਣ ਦੀ ਕਿਰਿਆ ਹੋ ਰਹੀ ਹੈ ਕੰਠ ਰਾਹੀਂ, ਇਹ ਵੀ ਇੱਕ ਪੌਣ ਰਾਹੀਂ ਹੋ ਰਹੀ ਹੈ। ਜਿਹੜਾ ਸਰੀਰ ਦੇ ਵਿੱਚ ਆ ਜਿਹੜਾ ਖੂਨ ਆ ਬਲੱਡ ਆ ਦੌਰਾ ਕਰ ਰਿਹਾ, ਨਾੜੀ ਨਾੜੀ ਵਿੱਚ ਚੱਕਰ ਕੱਟ ਰਿਹਾ ਹੈ, ਇਹ ਵੀ ਇੱਕ ਪੌਣ ਦੀ ਕਿਰਿਆ ਹੈ। ਅੱਡ ਕਾਰਡ ਪੁਰਜੇ ਕਈ ਵਾਰੀ ਸਾਨੂੰ ਖਾ ਪੀ ਕੇ ਆਉਂਦੇ ਹੁੰਦੇ ਆ, ਇਹ ਵੀ ਇੱਕ ਪੌਣ ਰਾਹੀਂ ਹੁੰਦੇ ਆ। ਜੇ ਕਿਤੇ ਪੌਣ ਕੰਮ ਕਰਨ ਵਾਲੇ ਫਿਰ ਸਾਨੂੰ ਰੋਟੀ ਹਜ਼ਮ ਨਹੀਂ ਹੁੰਦੀ ਤੇ ਫਿਰ ਡਕਾਰ ਨਹੀਂ ਆਉਂਦਾ ਹੈ। ਇਸ ਤਰ੍ਹਾਂ ਇੱਕ ਹੈ ਵੀ ਉਹ ਤਨਜੇ ਪੌਣ ਜਦੋਂ ਸੰਭਰ ਮਰਮੁਰ ਜੇ ਜਾਂਦੇ ਹਾਂ ਨਾ, ਬਾਕੀ ਪੌਣਾ ਤਾਂ ਬਾਹਰ ਹੋ ਜਾਂਦੀ, ਇੱਕ ਪੌਣ ਜਿਹੜੀ ਉਹ ਮਨ ਤੋਂ ਬਾਅਦ ਸਾਡੇ ਤਾਲਵੇ ਵਿੱਚ ਦਸਵੇਂ ਦੁਆਰ ਦੇ ਵਿੱਚ ਰਹਿ ਜਾਂਦੀ ਹੈ। ਉਹ ਜਦੋਂ ਆ ਫਿਰ ਸੰਸਕਾਰ ਕਰਨ ਸਮੇਂ ਕੋਈ ਲੈ ਕੇ ਸੋਟਾ ਜਾਂ ਸਿਰ 'ਚ ਮਾਰਦੇ ਹੁੰਦੇ, ਉਦੋਂ ਉਹ ਆਵਾਜ਼ ਨਿਕਲਦੀ ਹੁੰਦੀ ਹੈ ਫਰਨ ਫਰਨ ਕਰਕੇ। ਉਹਨੂੰ ਤਨਜੇ ਪਾਉਣ ਕਿਹਾ ਵਿਦਵਾਨਾਂ ਨੇ। ਇਸ ਤਰ੍ਹਾਂ ਦੀਆਂ ਜਿਹੜੀਆਂ ਸਰੀਰ ਵਿੱਚ ਦਸ ਪੌਣਾ ਹੈ ਨਾ, ਉਹਨਾਂ ਪੌਣਾ ਵਿੱਚੋਂ ਮਹਾਰਾਜ ਤੁਸੀਂ ਪੌਣ ਰੂਪ, ਉਹਨਾਂ ਨੂੰ ਸਤਾ ਸਪੁਰਤੀ ਦੇ ਕੇ ਚਲਾਉਣ ਵਾਲੇ ਸ਼ਕਤੀ ਰੂਪ ਤੁਸੀਂ ਹੋ ਮਹਾਰਾਜ। ਇਸੇ ਤਰ੍ਹਾਂ ਜਿਹੜੀ ਕੋਈ ਹੋਰ ਪੌਣ ਹੈ, ਕਿਤੇ ਹਨੇਰੀ ਰੂਪ ਵਿੱਚ ਚਲਦੀ ਤਿੱਖੀ ਚਲਦੀ ਹੈ, ਕਿਤੇ ਸਹਿਜ ਸਹਿਜ ਵਿੱਚ ਚਲਦੀ ਹੈ, ਕਿਤੇ ਪਤਾ ਹੀ ਨਹੀਂ ਚੱਲਦਾ ਵੀ ਪੌਣ ਹਵਾ ਵਗ ਰਹੀ ਹੈ ਕਿ ਨਹੀਂ ਵਗ ਰਹੀ, ਵਗਦੀ ਹੁੰਦੀ ਹੈ ਪਰ ਸਾਨੂੰ ਨਹੀਂ ਮਹਿਸੂਸ ਹੁੰਦਾ ਹੈ। ਇਸ ਤਰ੍ਹਾਂ ਮਹਾਰਾਜ ਜਿਹੜੀ ਕੋਈ ਬਾਹਰਲੀ ਪੌਣ ਹੈ, ਉਹਨਾਂ ਵਿੱਚੋਂ ਜਿਹੜੀ ਸ੍ਰੇਸ਼ ਅਸਵਾਸਾ ਰੂਪ ਪੌਣ ਹੈ, ਜਿਹਦੇ ਕਰਕੇ ਅਸੀਂ ਆ ਸਾਰੀ ਕਰਮ ਕਿਰਿਆ ਕਰਾ ਰਹੇ ਹਾਂ, ਇੰਦਰੇ ਕਰ ਰਹੇ ਹਰਕਤ, ਬੁੱਧੀ ਨਿਰਣੇ ਕਰੀ ਜਾਂਦੀ। ਜੇ ਸਵਾਸ ਰੂਪ ਪਾਉਣ ਸਰੀਰ ਵਿੱਚ ਨਾ ਹੋਵੇ, ਕੋਈ ਨਿਰਣਾ ਨਹੀਂ ਹੋਊਗਾ, ਕਿਸੇ ਦੀ ਕੋਈ ਆਵਾਜ਼ ਨਹੀਂ ਸਾਨੂੰ ਸੁਣਾਈ ਦੂ, ਕੋਈ ਦੇਖਣ ਦਾ ਕਿਰਿਆ ਨਹੀਂ ਹੋਊਗੀ, ਕਿਸੇ ਪਾਸੇ ਚੱਲਣ ਦੀ ਕੋਈ ਹਰਕਤ ਨਹੀਂ, ਹੱਥਾਂ ਰਾਹੀਂ ਕੁਝ ਨਹੀਂ ਹੋਊ, ਡੱਕਾ ਨਹੀਂ ਟੁੱਟੂਗਾ। ਇਹ ਅੰਦਰਲੀ ਜਿਹੜੀ ਉਹ ਵਾਹਿਗੁਰੂ ਦੀ ਪਾਉਣ ਹੈ ਨਾ, ਇਹ ਬੜੀ ਅਮੋਲਕ ਹੈ ਸਵਾਸ। ਇਸ ਕਰਕੇ ਵੀ ਜਿਹੜੀਆਂ ਬਾਹਰਲੀਆਂ ਪਾਉਣਾ, ਉਹਨਾਂ ਵਿੱਚੋਂ ਸਰੀਰ ਵਿੱਚ ਮਹਾਰਾਜ ਤੁਸੀਂ ਸਵਾਸ ਰੂਪ ਪਾਉਣ ਰੂਪ ਹੋ ਰਹੇ ਹੋ ਜਾਂ ਸ਼ਕਤੀ ਦੇਣ ਵਾਲੇ ਹੋ ਰਹੇ ਇਸ ਪਾਉਣ ਨੂੰ, ਇਸ ਲਈ ਆਪ ਜੀ ਦੇ ਤਾਈ ਨਮਸਕਾਰ ਹੈ ਜੀ। ਬਾਅਦ ਨਾਲ ਝਗੜਿਆਂ ਦਾ ਹੁੰਦਾ ਜਿਹੜਾ ਝਗੜਾ, ਉਹਦੇ ਵਿੱਚ ਤੁਸੀਂ ਮਹਾਰਾਜ ਝਗੜਾ ਰੂਪ ਹੋ ਰਹੇ, ਨਹੀਂ ਤਾਂ ਝਗੜਾ ਹੋ ਨਹੀਂ ਨਾ ਸਕਦਾ ਜੇ ਉਹ ਝਗੜੇ ਵਿੱਚ ਸੱਤਾ ਸੁਰਤੀ ਨਾ ਹੋਵੇ। ਇਹ ਉੱਚੇ ਖਿਆਲ ਨਾਲ ਕਹਿੰਦੇ ਝਗੜਾ ਵਿੱਚ ਤੁਸੀਂ ਝਗੜਾ ਰੂਪ ਹੋ ਰਹੇ, ਨਮਸਕਾਰ ਹੈ ਜੀ।
ਅਨੰਗੀ ਅਨਾਮੇ,
ਫੇਰ ਮਾਰਾ ਆਪ ਅਨੰਗੀ ਹੋ, ਅੰਗਾਂ ਤੋਂ ਰਹਿਤ ਹੋ ਜੀ, ਜਾਂ ਅਨੰਗੀ ਜਿਹੜਾ ਕਾਮ ਦੇਵੇ ਤਾਂ ਵੀ ਤੁਸੀਂ ਸੁੰਦਰ ਸਰੂਪ ਹੋ, ਅੰਗਾਂ ਤੋਂ ਭਾਵੇਂ ਬਿਨਾ ਪਰ ਫੇਰ ਵੀ ਕਾਮ ਤੋਂ ਸੁੰਦਰ ਹੋ ਜੀ। ਸੋਨੇ ਨੱਕ ਚ ਲਮੜੇ ਵਾਲਾ ਕੰਚਨ ਕਾਇਆ, ਸੋਏ ਨੇ ਕੀ ਟਾਲਾ, ਜਾਂ ਅਨੰਗੀ ਇਸ ਤਰ੍ਹਾਂ ਅੰਗੀ ਨਾ ਪੱਖਦਾ ਹੁੰਦਾ, ਆਪ ਕਿਸੇ ਪੱਖਪਾਤ ਤੋਂ ਰਹਿਤ ਹੋ ਜੀ। ਆਮ ਮਨੁੱਖ ਕਿਸੇ ਨਾ ਕਿਸੇ ਦਾ ਤਾਂ ਪੱਖਪਾਤ ਜਾਂ ਕਰ ਦਿੰਦੇ, ਕਿਸੇ ਵੱਲ ਦੀ ਵੱਲ ਜੀ ਭਾਵੇਂ ਝੂਠਾ ਮੂਠਾ ਹੋਵੇ ਫਿਰ ਵੀ ਉਹਦੀ ਗੱਲ ਪੱਖਰੀ ਕਰਦਾ ਹੁੰਦਾ, ਨਹੀਂ ਵੀ ਇਹ ਨਹੀਂ ਤੂੰ ਗਲਤ ਹੈ, ਉਹ ਫਿਰ ਅਸੀਂ ਕਹਿੰਦੇ ਵੀ ਪੱਖਪਾਤ ਦੀ ਗੱਲ ਨਾ ਕਰ, ਸਿੱਧੀ ਗੱਲ ਕਰ, इस तरह परमेश्वर तू नहीं कोई पखपाल की गल करता, तू इना पखा पाता तो अंगा तो रहता है। जो जगह चारस है वही कहना गुरु स्वरूप होके इस तरह अन अंगी ती अंगी नो इस तरह वो प्रेम प्यार दा हंदा है, अन रहत दा हंदा है। अजे दुनियावी प्रेम प्यार है जिमें असिया पुत्रां धीआं नाल साग संबंधियां नाल माया नाल पदार्थां नाल कपड़ियां नाल प्रेम प्यार जा करदे हैं, रब तां नहीं करदा। इन्हां प्रेमां तो रहे तुसी महाराज अनंगी अनामे, फिर तुसी महाराज नाम तो रहे तो अन आमे आमे नाल रोग दा हुंदा है। तरह तरह के जेड़े कोई रोग है उन्हों तो भी रहता है। बड़े बड़े जो दिशा रोग तेन को व्यापक चिंता रोग और मैं दीर्घ रोग है, ये सारे जेड़े बाहरले अंदरले रोग हैं इन्हों तो तुसी रहत हो महाराज। इसलिए महाराज नमस्कार आप जी न
समस्ती स्वरूप
सारे स्वरूपां दे विच महाराज आप व्यापक हो रहे हो, सारिया स्वरूपां विच आप मिल रहे हो एकमिक हो रहे हो, इसलिए नमस्कार है समस्ती स्वरूप। जिन्हें स्वरूप उन्होंने सहित हो तुसी इन्हें भी तो बगैर किसी का स्वरूप है, किसी की कोई पाया नहीं सहर स्वरूपा दे समस्ती स्वरूप। इस तरह अर्थवास से सम अस्ति पाठ कर लेंदे ने आप जी की जिहड़ी दृष्टि है सम की है समान है अस्ति की है, आप जी की एक समान दृष्टि है इको जिही दृष्टि है। यह सतगुर पुरख दयाल है जिसनों समत सब कोई एक दृष्ट कर देखदा मन भावनी ते सिद्ध होए। सतगुरु की जिहड़ी दृष्टि है ना वो एक समान है, सतगुरु नू सारे इको जिहे है, वो एक दृष्टि नाल वेखदा सतगुरु और मन भावनी ते सिद्ध होए। जिहो जी किसी की मन की भावना होंगी उही जी प्राप्ति हुई जाती है। जे गुरु नू माड़ी भावना नाल तगदा तो उन्हू माड़ा फल मिली जाता, जे गुरु नू चंगी श्रद्धा भावना तगदा उन्हू चंगा फल मिली जाता है। सूरज का कोई कसूर नहीं है, बदल की बारिश का कोई कसूर नहीं, हो जिहो जे रूप दे विच उहदी वरतों करेगा उही जिहा उन्हू लाभ होगा। कोई सूर्य दे दूजे काम करी जाता है, प्रकाश में जुआ खेडी जाता है, कोई ऐसे सूर्य दे चंद ने बाणी पढ़ी जाता है, चंगे पुन दान की क्रिया करी जाता है। इस करके महाराज तुसी समान दृष्टि वाले स्वरूप हो जी,
परपंगी परमाथे,
फिर परपंगी पर विशेष करके सारे नू तुसी पंगी की तोड़न वाले, सारे नू पन देन वाले महापरलों करके ते पर विशेष करके सारे नू मस देन वाले मल देन वाले रिड़क देन वाले हां। पर प्रभ अंगी अर्थ वास्ते पर शेर करके भी तुसी सब दे अंगी की ये प्यारे प्रभु हो जी, ते परम आथे पर शेर करके अर्थ लई परम की ये बड़े आथे आथे की ये पदार्थ आना हुंदा है। परमार्थ रूप जिहड़ा पदार्थ है उदे दिन वे तुसी महाराज सब तो बड़े हो सब तो महान हो जी,
समस्ती विभूते,
फिर महाराज सारिया विभूतियां दे खजानिया दे आप मालिक हो। सारिया विभूतियां संपदावां रूप भी आप ही हो जी, समस्ति स्वरूपे समस्ति विभूते सारे जेडे कोई भूत प्रेत है तत् आदिक है इन्हां तो तुसी रहत हो जी। बाकी जीव जंत माड़े कर्म करके कोई भूत बनता है कोई प्रेत बनता है कोई इसे तरह अजक बन जाता है कोई पिशाच बन जाता है कोई दैत बन जाता है कोई सपठूहा बन जाता है। तो से महाराज इन्हों भूतों प्रेतों की जूनिया तो रहे तो जी समस्ति भूते सारिया भूतियां दे संपलां दे मालिक तुसी हो तत्ताल की जिहड़ी कोई पच्ची प्रकृतियां है इन्हां तो भी तुसी रहत हो जी।
कलंकं बिना नेकलंकी स्वरूपे
और कलंकों बिना नेकलंकी स्वरूपे कई भागां वालिया ने इत्थों जिहड़ियां दो डंडियां कट दित्तियां अगलियां तुकां दियां काफी डंडियां कट दित्तियां गुटकियां विच भी कटियां पईयां ते भागां विच भी पर पुरातन जिहड़े कोई स्वरूप है जिहड़े इन्हां नूं ध्यान नाल छापिया गया उन्हां विच डंडियां इत्थे आउंदियां कलंक बिना क्योंकि जिवें आ पिछे आए ना सारे डंडियां आईयां है जिथों ये शब्द शुरू होया नमो बाद बादे इहदे नाल देखो डंडियां लगियां फेस अनंगी अनामे इत्थे भी डंडियां लगियां समस्ति स्वरूपे इत्थे भी डंडियां परवंगी परमाथे इत्थे भी डंडियां समस्ति भूते इत्थे भी डंडियां और सारियां अधी अधी तक ते जानी डंडियां हैगियां। ये भुजंग प्रयास दे असूल अनुसार नियम अनुसार शुद्ध है डंडियां पर कईयां ने भी ये अपनी मनमर्जी नाल कलंक बिना ने कलंकी स्वरूपे भी अर्थ ना कितें गलत हो जाए और डंडियां ही कट दियां पर इत्थे कलंक बिना दो डंडियां हैगियां स्वरूपां विच ते शुद्ध भागां विच कलंक बिना ने कलंकी स्वरूपे यानी डंडियां कलंकों बिना ने कलंकी स्वरूपे ने दे नाल डंडियां लगियां हुई तो हुण व्याकरण की रीति अनुसार अर्थ करन वास्ते इनू इस तरह पाठ कर लेना कलंक बिना ने कलंकी स्वरूपे आ महाराज ने निष्कलंक स्वरूप हो ते होरना नू मारा कलंकां तो बिना करन वाले जिहड़े होर कोई दागी है कलंकी है उन्हां नू तुसीं मारा जदों तुहाडे लड़ लग के कोई जप तप कमाई करन लग जांदा है फिर उन्हां दे दाग तुसीं धो दिंदे उन्हां नू कलंकां तो पापां तो कालखां तो रहत कर दिंदे हो आप तुसीं ने कलंक स्वरूप हो निष्कलंक स्वरूप हो कलंकां तो रहत स्वरूप है कलंकों बिना ने कलंकी स्वरूपे या कलंकों बिना जिहड़े अपने आप तो कलंक बिना समझदे वी सानू कोई कलंक नहीं है उन्हां कलंकी स्वरूपे उन्हां नूं तुहाडा जिहड़ा स्वरूप है कहिंदे ओ कलंकत करन वाला दागी करन वाला क्योंकि आप जी दा जिहड़ा सोहना सुंदर स्वरूप है ऐसा ਜਦੋਂ ਉਹਨੂੰ ਕੋਈ ਤੱਕਦਾ ਹੈ ਫਿਰ ਉਹਨਾਂ ਦਾ ਸਰੂਪ ਦਾਗੀ ਹੋ ਜਾਂਦਾ ਉਹ ਕਹਿੰਦੇ ਨਹੀਂ ਇਹ ਨਹੀਂ ਇਹੋ ਜਿਹਾ ਪਰਮੇਸ਼ਰ ਸੋਹਣਾ ਸੁਨੱਖ ਹੈ ਨਾ ਨਿਸ਼ਕਲੰਕ ਹੈ ਇਹੋ ਜਿਹਾ ਇਹ ਨਹੀਂ ਹੈ ਭਾਵੇਂ ਠੀਕ ਹੈ ਲੱਗਦਾ ਬਿਨਾਂ ਕਲੰਕ ਤੋਂ ਵੀ ਕੋਈ ਨੁਕਸ ਨਹੀਂ ਇਹਦੇ ਸਰੀਰ ਵਿੱਚ ਪਰ ਪਰਮੇਸ਼ਰ ਤੇਰੇ ਸਾਹਮਣੇ ਉਹ ਜਿਹੜਾ ਹੈ ਨਾ ਕਲੰਕ ਤੋਂ ਬਿਨਾਂ ਉਹ ਕਲੰਕੀ ਲੱਗਦਾ ਉਹਦੇ ਵਿੱਚ ਕੋਈ ਨਾ ਕੋਈ ਜਿਹੜਾ ਨੁਕਸ ਦਿਸਦਾ ਹੈ ਵੀ ਹੈ ਤਾਂ ਰੱਬ ਵਰਗਾ ਇਹ ਪਰ ਫਿਰ ਵੀ ਆਹ ਨੁਕਸ ਜਿਹਾ ਹੈਗਾ ਇਹਦੇ ਵਿੱਚ ਘਾਟ ਵਾਧ ਜੀ ਹੈਗੀ ਹੈ ਇਸ ਤਰ੍ਹਾਂ ਪਾਠ ਕਰਨ ਵਾਸਤੇ ਕਲੰਕੂ ਬਿਨਾ ਨੇਕ ਕਲੰਕੀ ਸਰੂਪੇ ਕਰਨ ਵਿਆਕਰਣ ਦੀ ਰੀਤੀ ਅਨੁਸਾਰ ਅਰਸਾ ਤੇ ਪਾਠ ਹੈ। ਹੁਣ ਜਿਹੜਾ ਹੈ ਡੰਡੀਆਂ ਹੈ ਕਲੰਕੂ ਬਿਨਾ ਨੇ ਇੱਥੇ ਲੱਗੀਆਂ ਹੋਈਆਂ ਹੀ ਸ਼ਬਦ ਹੈ। ਇਹ ਭਾਵੇਂ ਕੁਟਕਿਆਂ ਵਿੱਚ ਛਾਪੀਆਂ ਨਹੀਂ ਹੈ, ਕਈਆਂ ਭਾਗਾਂ ਵਿੱਚ ਵੀ ਨਹੀਂ ਛਕੀਆਂ, ਪਰ ਜਿਹੜੇ ਪੁਰਾਤਨ ਭਾਗ ਹੈ ਜਾਂ ਪੁਰਾਤਨ ਸਰੂਪ ਹੈ ਉਹਨਾਂ ਵਿੱਚ ਦੋ ਡੰਡੀਆਂ ਲੱਗੀਆਂ ਹੈ। ਉਹ ਅਰਧ ਪ੍ਰਯਾਗ ਪ੍ਰਯਾਗ ਛੰਦ ਦੇ ਨਿਯਮਨ ਸਾਰੇ ਸ਼ਬਦ ਹਨ।
ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ,
ਇਸ ਤਰ੍ਹਾਂ ਨਮੋ ਰਾਜ ਰਾਜੇ ਇੱਥੇ ਵੀ ਦੋ ਡੰਡੀਆਂ ਲੱਗੀਆਂ ਹੋਈਆਂ, ਸਰੂਪਾਂ ਵਿੱਚ ਵੀ ਆ ਭਾਗਾਂ ਵਿੱਚ, ਪਰ ਕਈਆਂ ਨੇ ਇਹਨਾਂ ਨੂੰ ਕੱਟ ਦਿੱਤਾ, ਗੁਟਕਿਆਂ ਵਿੱਚ ਵੀ ਕੁੱਟੀਆਂ ਹੋਈਆਂ। ਸਿੱਧਾ ਹੀ ਸ਼ਬਦ ਹੈ ਨਮੋ ਰਾਜ ਰਾਜੇਸ਼ਵਰੰ, ਠੀਕ ਹੈ ਪਾਠ ਇਵੇਂ ਰਾਜੇਸ਼ਵਰੰ, ਪਰ ਲਿਖਤ ਰੂਪ ਦੇ ਵਿੱਚ ਛਾਪੇ ਰੂਪ ਦੇ ਵਿੱਚ ਜਿਹੜਾ ਇੱਥੇ ਡੰਡੀਆਂ ਸ਼ਬਦ ਹੈ ਨਮੋ ਰਾਜ ਰਾਜੇਸ਼ਵਰੰ ਪਰਮ ਰੂਪਮ, ਜਿੰਨੇ ਦੁਨੀਆਂ ਦੇ ਰਾਜੇ ਹੈ ਉਹਨਾਂ ਦੇ ਅੱਗੇ ਜਿਹੜੇ ਰਾਜੇ ਹੈ ਪਾਤਸ਼ਾਹ ਦੇ ਚੱਕਰਵਰਤੀ ਤੁਸੀਂ ਵਾਰਾ ਉਹਨਾਂ ਦੇ ਵੀ ਈਸ਼ਵਰ ਹੋ, ਔਰ ਰਾਜਿਆਂ ਦੇ ਵੀ ਪਾਤਸ਼ਾਹ ਦੇ ਵੀ ਤੁਸੀਂ ਈਸ਼ਵਰ ਹੋ, ਤੁਸੀਂ ਮਾਲਕ ਹੋ, ਤੁਸੀਂ ਪਾਤਸ਼ਾਹ ਦੇ ਪਾਤਸ਼ਾਹ ਹੋ, ਰਾਜਿਆਂ ਦੇ ਮਹਾਰਾਜੇ, ਰਾਜਨ ਕੋ ਰਾਜਾ, ਮਹਾਰਾਜਨ ਕੋ ਮਹਾਰਾਜਾ, ਇਸ ਤਰ੍ਹਾਂ ਮਹਾਰਾਜ ਤੁਸੀਂ ਰਾਜਿਆਂ ਪਾਤਸ਼ਾਹ ਦੇ ਈਸ਼ਵਰ ਹੋ, ਮਾਲਕ ਹੋ, ਚੱਕਰਵਰਤੀ ਪਾਤਸ਼ਾਹ ਦੇ ਵੀ ਤੁਸੀਂ ਮਾਲਕ ਹੋ। ਯਾਨੀ ਜਿਹੜੇ ਆਹ ਦੁਨੀਆਂ ਦੇ ਰਾਜੇ ਹੈ ਤੇ ਅੱਗੇ ਦੇਵਤਿਆਂ ਦੇ ਰਾਜੇ ਹੈ, ਇੰਦਰ, ਬ੍ਰਹਸਪਤ, ਬ੍ਰਹਸਪਤੀ, ਬ੍ਰਹਮਾ, ਇਹ ਸਾਰਿਆਂ ਦੇ ਈਸ਼ਵਰ, ਸਾਰਿਆਂ ਦੇ ਮਾਲਕ ਤੁਸੀਂ ਹੋ ਮਹਾਰਾਜ। ਇਸ ਕਰਕੇ ਆਪ ਜੀ ਨੂੰ ਨਮਸਕਾਰ ਹੈ ਸਾਡੀ।
ਨਮੋ ਜੋਗ ਜੋਗੇਸ਼ਵਰੰ ਪਰਮ ਸਿੱਧੇ,
ਇਸੇ ਤਰ੍ਹਾਂ ਨਮੋ ਜੋਗ ਜੋਗੇ, ਇੱਥੇ ਦੋ ਡੰਡੀਆਂ ਲੱਗੀਆਂ ਇਸ ਰੂਪਾਂ ਵਿੱਚ, ਇਹ ਵੀ ਸ਼ੁੱਧ ਹੈ, ਪਰ ਉਹ ਪਾਠ ਕਰਨ ਦੀ ਰੀਤੀ ਇਹੀ ਹੈ। ਨਮੋ ਜੋਗ ਜੋਗੇਸ਼ਵਰੰ, ਜਿੰਨੇ ਜੋਗ ਹਨ ਉਹ ਹਠ ਯੋਗ ਹੈ, ਭਗਤੀ ਯੋਗ ਹੈ, ਗਿਆਨ ਯੋਗ ਹੈ, ਇਹ ਜਿਹੜੇ ਤਰ੍ਹਾਂ ਤਰ੍ਹਾਂ ਦੇ ਯੋਗ ਹੈ ਉਹਨਾਂ ਵਿੱਚ ਜੋੜਨ ਵਾਲੇ ਯੋਗੀ ਵੀ ਤੁਸੀਂ ਹੈ ਤੇ ਜੁੜੇ ਹੋਏ ਯੋਗੀ ਵੀ ਤੁਸੀਂ ਹੋ। ਨਵਾਂ ਯੋਗ ਯੋਗੇ, ਜਿਹੜੇ ਕੋਈ ਯੋਗ ਕਰਨ ਵਾਲੇ ਉਹਨਾਂ ਦੇ ਯੋਗ ਜਿਹੜੇ ਹਨ ਲਾਇਕ ਮਾਲਕ ਗੋਰਖਨਾਥ ਹੈ। ਇਸ ਤਰ੍ਹਾਂ ਜਿਹੜੇ ਕੋਈ ਯੋਗੀ ਯੋਗ ਕਰਨ ਵਾਲੇ ਉਹਨਾਂ ਦੇ ਯੋਗ, ਉਹਨਾਂ ਦੇ ਮਾਲਕ ਗੁਰਖ ਜੀ, ਉਹਨਾਂ ਦੇ ਵੀ ਤੁਸੀਂ ਮਹਾਰਾ ਈਸ਼ਵਰ ਹੋ, ਉਹਨਾਂ ਦੇ ਵੀ ਮਾਲਕ ਹੋ। ਇਸ ਲਈ ਨਮਸਕਾਰ ਹੈ ਨਮੋ ਯੋਗ ਯੋਗੀ, ਇਸ ਤਰ੍ਹਾਂ ਪਰਮ ਸਿੱਧੇ ਮਹਾਨ, ਕਹਿੰਦੇ ਸਿੱਧੀਆਂ ਦੇ ਮਾਲਕ, ਮਹਾਨ ਸਿੱਧੀਆਂ ਦੇਣ ਵਾਲੇ ਪਰਮੇਸ਼ਰ, ਤੇ ਯੋਗ ਵਿੱਚ ਵੀ ਹੋ ਗੋਰਖਨਾਥ ਆਦਿ ਸਿੱਧਾਂ ਨੂੰ ਯੋਗੇ ਜੋੜਨ ਵਾਲੇ, ਤੁਹਾਨੂੰ ਨਮਸਕਾਰ ਹੈ ਜੀ।
ਨਮੋ ਰਾਜ ਰਾਜੇਸ਼ਵਰੰ ਪਰਮ ਬ੍ਰਿਧੇ,
ਜਿਹੜੀਆਂ ਪਰਮ ਵੱਡੀਆਂ ਵੱਡੀਆਂ ਸਿੱਧੀਆਂ ਇਹਦੀ ਬਖਸ਼ਿਸ਼ ਕਰਨ ਵਾਲੇ ਹੋ, ਕਿਉਂਕਿ ਮੁੱਖ ਵੱਡੀਆਂ ਸਿੱਧੀਆਂ ਅਣਮਾ ਮਹਿਮਾ ਗਰਮਾ ਆਦਿਕ, ਅਨੁਰੂਪ ਹੋ ਜਾਣਾ, ਗਰਮਾ ਭਾਰੀ ਹੋ ਜਾਣਾ, ਤੇ ਬਹੁਤ ਵੱਡੇ ਆਕਾਰ ਵਾਲੇ ਬਣ ਜਾਣਾ, ਪਰ ਕਾਇਆ ਪ੍ਰਵੇਸ਼ ਕਿਸੇ ਸਰੀਰ ਦੇ ਵਿੱਚ ਪ੍ਰਵੇਸ਼ ਕਰ ਜਾਣਾ, ਇਸ ਤਰ੍ਹਾਂ ਇਹ ਮੁੱਖ ਵੱਡੀਆਂ ਸਿੱਧੀਆਂ ਅੱਠ ਹਨ, ਸਾਰੀਆਂ ਅਠਾਰਾਂ ਹਨ। ਇੱਥੇ ਆ ਗਿਆ ਜਿਹੜੀਆਂ ਪਰਮ ਸਿੱਧੇ ਵੱਡੀਆਂ ਸਿੱਧੀਆਂ ਵੀ ਦੇਣ ਵਾਲੇ ਆਪ ਹੀ ਹੋਣ, ਮਾਂ ਮਹਿਮਾ ਗਰਮਾ ਪਰਖਾਇਆ ਪ੍ਰਵੇਸ਼ ਆਦਿਕ, ਆਪ ਸਭ ਤੋਂ ਮਹਾਰਾ ਪਰਮ ਸਿੱਧੇ ਬੜੇ ਭਾਰੀ, ਪਰਮ ਕੀ ਉਤਕ੍ਰਿਸ਼ਟ ਹੋ ਤੇ ਪ੍ਰਸਿੱਧ ਕੀ ਹੈ ਪ੍ਰਸਿੱਧ ਹੋ, ਇਸ ਲਈ ਨਮਸਕਾਰ ਹੈ। ਨਵੋ ਰਾਜ ਰਾਜੇਸ਼ਰੋਂ ਪਰਮ ਬ੍ਰਿਧੇ, ਹੇ ਰਾਜਿਆਂ ਦੇ ਰਾਜੇ ਮਹਾਰਾਜੇ ਉਹਨਾਂ ਦੇ ਵੀ ਈਸ਼ਰ ਪਰਮੇਸ਼ਰ ਨਮਸਕਾਰ ਹੈ। ਆ ਮਹਾਰਾ ਪਰਮ ਬਿਰਦੇ, ਜਿਹੜੇ ਪਰਮ ਕੀ ਵੱਡੇ ਹੈ ਉਹਨਾਂ ਤੋਂ ਬਿਰਦੇ ਕੀ ਵੱਡੇ ਹੋ, ਇਸ ਲਈ ਨਮਸਕਾਰ ਹੈ ਜੀ।
ਨਮੋ ਸ਼ਸਤਰ ਪਾਣੇ,
ਇਸ ਤਰ੍ਹਾਂ ਹੈ ਨਮੋ ਰਾਜ ਰਾਜੇ। ਇੱਥੇ ਵੀ ਦੋ ਡੰਡੀਆਂ ਹੈ, ਸ਼ੁੱਧ ਹੈ ਸਮਝਣੀਆਂ। ਅੱਗੇ ਤਾਂ ਫਿਰ ਡੰਡੀਆਂ ਉਹਨਾਂ ਨੇ ਛਾਪੀਆਂ ਸਾਰਿਆਂ ਗੁਟਕਿਆਂ ਨੇ ਵੀ, ਨਵੋ ਸ਼ਸਤਰ ਪਾਣੇ, ਨਵੋ ਅਸਤਰ ਮਾਣੇ, ਨਵੋ ਪਰਮ ਗਿਆਤਾ, ਨਵੋ ਲੋਕ ਮਾਤਾ। ਔਰ ਇਸ ਤੋਂ ਪਹਿਲਾਂ ਜਿਹੜੀਆਂ ਆ ਡੰਡੀਆਂ ਕਲੰਕੂ ਬਿਨਾਂ ਨੇ ਕਲੰਕੂ ਸਰੂਪੇ, ਇੱਥੇ ਡੰਡੀਆਂ ਕੱਟ ਦਿੱਤੀਆਂ ਪਰ ਸਰੂਪਾਂ ਵਿੱਚ ਆਉਂਦੀਆਂ। ਨਵੋ ਸ਼ਸਤਰ ਪਾਣੇ, ਇਹ ਹੱਥਾਂ ਵਿੱਚ ਉਹ ਸ਼ਸਤਰ ਧਾਰਨ ਵਾਲੀ, ਸ਼ਸਤਰ ਪੱਕਣ ਵਾਲੇ ਪਰਮੇਸ਼ਰ ਖੜਕੇ ਤੈ ਸ਼ਰਨ ਤਿਹਾਰੀ, ਆਪ ਹੱਥ ਦੇ ਲਿਓ ਮਾਰੀ। ਜਾਂ ਗੁਰੂ ਸਰੂਪ ਦੇ ਵਿੱਚ ਆਪ ਸ਼ਸਤਰ ਹੱਥਾਂ ਵਿੱਚ ਫੜਕੇ ਦੁਸ਼ਟਾਂ ਦਾ ਨਾਸ਼ ਕਰਨ ਵਾਲੇ ਪਰਮੇਸ਼ਰ ਆਪ ਜੀ ਨੂੰ ਨਮਸਕਾਰ ਹੈ। ਜਾਂ ਗਿਆਨ ਰੂਪੀ ਜਿਹਾ ਖੰਡਾ ਹੈ ਆਪਣੇ ਹੱਥ ਵਿੱਚ ਪੱਕਣ ਵਾਲੇ, ਮਨ ਰੂਪੀ ਹੱਥ ਵਿੱਚ ਪਕੜਨ ਵਾਲੇ ਗੁਰੂ ਸਰੂਪ ਵਿੱਚ, ਇਸ ਤਰ੍ਹਾਂ ਆਪਣਾ ਗਿਆਨ ਦਾ ਖੰਡਾ, ਗਿਆਨ ਦਾ ਖੜਕ ਚੜਾ ਕੇ ਜਗਿਆਸੂਆਂ ਦਾ ਜਿਹੜਾ ਅਹੰਕਾਰ ਰੂਪੀ ਸਿਰ ਕੱਟ ਦੇਣ ਵਾਲੇ, ਅਗਿਆਨ ਰੂਪੀ ਜਿਹੜਾ ਵੈਰੀ ਹੈ ਦੁਸ਼ਮਣ ਉਹਨੂੰ ਘੁੰਮਟ ਟੁੱਕ ਦੇ ਨਾਸ਼ ਦੇਣ ਕਰਨ ਵਾਲੇ, ਆਪ ਜੀ ਨਾ ਨਮਸਕਾਰ ਹੈ। ਨਵਾਂ ਸ਼ਾਸਤਰ ਪਾਣੇ, ਜਿੰਨੇ ਮਹਾਰਾਜ ਸ਼ਾਸਤਰ ਉਹ ਆਪ ਜੀ ਦੇ ਪਾਣੇ ਕੀ ਹੱਥ ਹੈ, ਆਪ ਜੀ ਦੇ ਅਧੀਨ ਹੈ। ਕੋਈ ਜਿਹੜਾ ਸ਼ਾਸਤਰ ਹੈ ਆਪ ਜੀ ਦੀ ਆਗਿਆ ਮੇਰਾ ਕੁਝ ਨਹੀਂ ਕਰ ਸਕਦਾ ਹੈ। ਜੇ ਉਹ ਪ੍ਰਹਿਲਾਦ ਨੂੰ ਮਾਰਨ ਵਾਸਤੇ ਉਹਦੇ ਪਿਓ ਹਰਨਾਕਸ਼ ਨੇ ਖੜਗ ਚੁੱਕਿਆ ਸੀ, ਖੰਡਾ ਚੁੱਕਿਆ ਸੀ, ਪ੍ਰਹਿਲਾਦ ਉੱਪਰ ਚੱਲ ਨਹੀਂ ਸਕਿਆ ਸੀ, ਕਾਢ ਖੜਗ ਹਰਤਾਇਆ ਅਤ ਅਹੰਕਾਰ, ਇਸ ਤਰ੍ਹਾਂ ਬਾਣੀ ਵਿੱਚ ਪਾਇਆ ਵੀ ਹੱਥ ਵਿੱਚ ਖੰਡਾ ਫੜ ਕੇ ਦੌੜ ਕੇ ਗਿਆ। ਜਿਹੜਾ ਹਰਨਾਕਸ਼ ਸੀ, ਕਾਢ ਖੜਗ ਕਾਲ ਪੈਕੋ ਪਿਓ ਮੋਹੇ ਬਤਾਓ ਜੋ ਤੇ ਰੱਖ ਹੈ, ਖੰਡਾ ਫੜ ਕੇ ਤੇਗਾ ਫੜ ਕੇ ਤੇ ਪ੍ਰਹਿਲਾਦ ਨੂੰ ਕਹਿਣਗਾ, ਪੁੱਤਰ ਦੱਸੋ ਜਿਹੜੇ ਤੇਰਾ ਕੋਈ ਰੱਖਿਆ ਕਰਨ ਵਾਲਾ ਕਿਹੜਾ ਹੈ, ਦੱਸ ਨਹੀਂ ਮਾਰਦਾ ਖੰਡੇ ਦਾ ਵੱਡਦਾ ਤੈਨੂੰ। ਕਹਿ ਹੀ ਰਿਹਾ ਸੀ ਜਦੋਂ ਚਲਾਇਆ ਹੈ ਤੇ ਉਹ ਥੰਮ ਵਿੱਚ ਵੱਜ ਗਿਆ, ਉਹ ਬਸ ਮੁੱਠਾ ਜਿਹਾ ਹੱਥ ਵਿੱਚ ਰਹਿ ਗਿਆ ਤੇ ਬਸ ਉਹ ਟੁੱਟ ਕੇ ਟੁੱਟੇ ਹੋ ਗਿਆ। ਤੇ ਇਹਨਾਂ ਨੂੰ ਨਰਸਿੰਘ ਜੀ ਪ੍ਰਗਟ ਹੋ ਗਏ, ਫਿਰ ਫੜ ਲਿਆ ਗਈ ਚੀਜ਼ ਤੋਂ, ਫਿਰ ਉਹਦੇ ਉੱਤੇ ਬਹਿ ਗਏ, ਫਿਰ ਬੈਠ ਕੇ ਉਤਰ ਗਏ, ਫਿਰ ਉਹ ਨੁੰਦਰਾਂ ਦੇ ਨਾਲ ਹੀ ਉਹਦਾ ਪੇਟ ਜਿਹਾ ਪਾਟਦਾ ਸੀ। ਇਸ ਤਰ੍ਹਾਂ ਸਾਰੇ ਜਿੰਨੇ ਦੁਨੀਆਂ ਭਰ ਦੇ ਸ਼ਸਤਰ ਤੁਹਾਡੇ ਪਾਣੇ ਕੇ ਹੱਥਾਂ ਵਿੱਚ ਹੈ, ਉਹ ਤੁਹਾਤੋਂ ਬਗੈਰ ਕਿਸੇ ਦੇ ਸ਼ਸਤਰ ਚੱਲ ਨਹੀਂ ਸਕਦੇ, ਕੰਮ ਨਹੀਂ ਕਰਦੇ ਹੈ, ਸਗੋਂ ਰੱਖਿਆ ਹੁੰਦੀ ਆਪ ਜੀ ਵੱਲੋਂ।
ਨਮੋ ਅਸਤਰ ਮਾਣੇ,
ਨਮੋ ਅਸਤਰ ਮਾਣੇ, ਜਿਹੜੇ ਕੋਈ ਹੱਥ ਵਿੱਚੋਂ ਛੱਡ ਕੇ ਚਲਾਏ ਜਾਣ ਉਹਨਾਂ ਨੂੰ ਅਸਤਰ ਕਿਹਾ ਜਾਂਦਾ। ਜਿਵੇਂ ਆ ਚੱਕਰ ਹੈ, ਹੱਥ ਵਿੱਚੋਂ ਛੱਡ ਕੇ ਚਲਾਇਆ ਜਾਂਦਾ, ਧਨਕ ਵਿੱਚੋਂ ਤੀਰ ਵੀ ਛੱਡ ਕੇ ਛੱਡਿਆ ਜਾਂਦਾ, ਇਸ ਤਰ੍ਹਾਂ ਤੋਪ ਦਾ ਗੋਲਾ ਜਿਹਾ ਵੀ ਉਹ ਤੋਪ ਦੇ ਵਿੱਚੋਂ ਹੀ ਛੱਡਿਆ ਜਾਂਦਾ, ਤੋਪ ਤਾਂ ਨਹੀਂ ਨਾਲ ਜਾਂਦੀ, ਜਿਹੜੀ ਬੰਦੂਕ ਹੈ ਉਹਦੇ ਵਿੱਚੋਂ ਜਿਹੜੀ ਗੋਲੀ ਹੈ ਉਹ ਵੀ ਘੋੜਾ ਜਿਹਾ ਨੱਬ ਕੇ ਛੱਡੀ ਜਾਂਦੀ ਹੈ, ਬੰਦੂਕ ਤਾਂ ਕੋਲੇ ਹੱਥਾਂ ਵਿੱਚ ਹੁੰਦੀ ਹੈ। ਇਸ ਤਰ੍ਹਾਂ ਜਿਹੜਾ ਕੋਈ ਹੱਥ ਤੋਂ ਛੱਡ ਕੇ ਚਲਾਇਆ ਜਾਏ ਉਹਨੂੰ ਅਸਤਰ ਕਹਿੰਦੇ ਆ। ਬਰਸੀ ਜਾਂ ਤੀਰ ਜਾਂ ਚੱਕਰ, ਇਹ ਤਿੰਨ ਅਸਤਰਾਂ ਵਿੱਚ ਆ ਜਾਂਦੇ ਆ। ਆਪਣੇ ਹੱਥ ਵਿੱਚ ਫੜ ਕੇ ਚਲਾਏ ਜਾਣ, ਜਿਵੇਂ ਬਰਸ਼ ਹੈ, ਗੰਡਾਸਾ ਹੈ, ਟਕੂਆ ਹੈ, ਤੇਗ ਹੈ, ਇਹ ਤਲਵਾਰ ਹੈ, ਜਾਂ ਖੰਡਾ ਹੱਥ ਵਿੱਚ ਹੀ ਫੜ ਕੇ ਵਾਹਿਆ ਜਾਂਦਾ, ਇਸ ਕਰਕੇ ਇਹ ਸ਼ਸਤਰ ਹੈ। ਇਸ ਤਰ੍ਹਾਂ ਨਮਸ਼ ਅਸਤਰ ਮਾਣੇ, ਮਾਣੇ ਦਾ ਅਰਥ ਹੈ ਵਾਲੇ, ਸਜਾ ਕੇ ਰੱਖਣ ਵਾਲੇ, ਨਵਾਂ ਅਸਤਰ ਮਾਣੇ, ਜਿਹੜੇ ਕੋਈ ਵਰਸ਼ੀ ਆਦਿਕ ਹੱਥੋਂ ਹੱਥ ਕੇ ਚਲਾਏ ਜਾਂਦੇ, ਉਹਨਾਂ ਨੂੰ ਮਹਾਰਾਜ ਸਤਾ ਸਪੁਰਤੀ ਮਾਣ ਬਖਸ਼ਣ ਵਾਲੇ ਮਾਣੇ ਨੂੰ ਧਾਰਨਦਾ ਹੁੰਦਾ। ਇਹਨਾਂ ਸਾਰੇ ਸ਼ਸਤਰ ਅਸਤਰਾਂ ਨੂੰ ਧਾਰਨ ਵਾਲੇ ਪਰਮੇਸ਼ਰ ਤੇਰੇ ਤਾਈ ਨਮਸਕਾਰ ਹੈ ਜੀ।
ਨਮੋ ਪਰਮ ਗਿਆਤਾ।
ਹਾਂ, ਬਹੁਤ ਵੱਡੇ ਗਿਆਤ ਵਾਲੇ, ਬਹੁਤ ਵੱਡੀ ਸਮਝ ਸੂਝ ਵਾਲੇ ਪਰਮੇਸ਼ਰ ਆਪ ਜੀ ਨੂੰ ਨਮਸਕਾਰ ਹੈ। ਸਭ ਦੀ ਮਹਾਨ ਜਿਹੜੀ ਗਿਆਤ ਹੈ, ਸਮਝ ਹੈ ਵੀ ਇਹ ਕੀ ਕਰਨਾ ਚਾਹੁੰਦਾ ਤੇ ਕੀ ਕਰੂਗਾ। ਪਰਮੇਸ਼ਰ ਤੁਹਾਨੂੰ ਗਿਆਤ ਹੈ, ਪੂਰੀ ਪੂਰੀ ਸਮਝ ਹੈ। ਇਸ ਕਰਕੇ ਬਹੁਤ ਵੱਡੀ ਗਿਆਤ ਵਾਲੇ, ਸਮਝ ਸੂਝ ਵਾਲੇ ਪਰਮੇਸ਼ਰ ਨਮਸਕਾਰ ਆਪ ਜੀ ਦੇ ਤਾਈ।
ਨਮੋ ਲੋਕ ਮਾਤਾ।
ਇਹ ਸਾਰੇ ਲੋਕਾਂ ਦੇ ਮਾਤਾ ਪਿਤਾ ਰੂਪ ਪਰਮੇਸ਼ਰ ਆਪ ਜੀ ਦੇ ਤਾਈ ਨਮਸਕਾਰ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ। ਤਾਂ ਪੋ ਕਿਹਾ ਤਾੜਾ ਜੀਓ, ਇਸ ਤਰ੍ਹਾਂ ਵੀ ਇਹ ਲੋਕਾਂ ਦੇ ਮਾਤਾ ਪਿਤਾ ਰੂਪ ਪਰਮੇਸ਼ਰ ਆਪ ਜੀ ਨੂੰ ਨਮਸਕਾਰ ਹੈ ਸਾਡੀ।
ਅਪੇਖੀ ਅਪਰਮੀ।
ਫਿਰ ਆ ਮਾਰਾ ਭੇਖਾਂ ਤੋਂ ਰਹਿਤ ਹੈ, ਇਹ ਪਖੰਡ ਦੇ ਭੇਖਾਂ ਤੋਂ ਤੁਸੀਂ ਰਹਿਤ ਹੋ ਜੀ, ਫਿਰ ਤੁਸੀਂ ਭਰਮਾਂ ਭੁਲੇਖਿਆਂ ਤੋਂ ਰਹਿਤ ਹੋ। ਜਾਂ ਵਿਸ਼ੇਸ਼ ਕਰਕੇ ਸਾਰੇ ਤਰ੍ਹਾਂ ਤਰ੍ਹਾਂ ਦੇ ਭੇਖਾਂ ਵਿੱਚ ਤੁਸੀਂ ਆਏ ਹੋਏ ਹੋ, ਇਸ ਤਰ੍ਹਾਂ ਉਂਝ ਪਰਮ ਰੂਪ ਹੋ, ਪਰਮਾਤੋ ਰਹਿਤ ਹੋ ਜੀ, ਤੇ ਜਾਂ ਅਪਰਮੀ ਭਰਮਣ ਤੋਂ ਰਹਿਤ ਹੈ। ਜਿਵੇਂ ਦੁਨੀਆਂ ਦੇ ਲੋਕ ਥਾਂ ਥਾਂ ਘੁੰਮਦੇ ਫਿਰਦੇ ਹੈ, ਸਾਡਾ ਫਲਾਨੇ ਥਾਂ ਦਾ ਹੁਣ ਟੂਰ ਹੈ, ਫਲਾਨੇ ਥਾਂ ਅਸੀਂ ਟੂਰ ਤੇ ਜਾਣਾ ਹੈ, ਤੇ ਹੁਣ ਹੀ ਤੁਸੀਂ ਟੂਰ ਲਾਉਂਦੇ ਘੁੰਮਦੇ ਫਿਰਦੇ, ਤੁਸੀਂ ਅਚਲੋ ਐਰਨ ਵੱਤ ਕੁਟਸ ਹੋਣ ਕਰਕੇ। ਜਾਂ ਸਾਰੇ ਭਰਮਣ ਕਰਨ ਵਾਲੇ, ਸਾਰੇ ਚੱਕਣ ਲਾਉਣ ਵਾਲੇ ਗੁਰੂ ਸਰੂਪ ਚ ਲੱਖਾਂ ਆਕਾਸ਼ਾਂ ਪਤਾਲਾਂ ਵਿੱਚ, ਉਹ ਤੁਸੀਂ ਇਸ ਲਈ ਨਮਸਕਾਰ ਹੈ ਜੀ।
ਅਭੋਗੀ ਅਭੁਗਤੇ।
ਤੁਸੀਂ ਅਭੋਗੀ ਹੋ, ਜਿਵੇਂ ਆ ਤਰ੍ਹਾਂ ਤਰ੍ਹਾਂ ਦੇ ਭੋਗੀ ਲੋਕ ਭੋਗ ਸਕਦੇ, ਛਕਾਉਂਦੇ, ਭੋਗਦੇ ਆ, ਤੁਸੀਂ ਅਭੋਗੀ ਹੋ, ਭੋਗਣ ਤੋਂ ਰਹਿਤ ਹੋ, ਫਿਰ ਤੁਸੀਂ ਮਾਰਾ ਅਭੋਗਦੇ ਹੋ। ਆਪ ਅਭੋਗੀ ਹੋ, ਹੋਰਨਾਂ ਨੂੰ ਮਾਰਾ ਵਿਸ਼ੇਸ਼ ਕਰਕੇ ਛਕਣ ਛਕਾਉਣ ਵਾਲੇ ਹੋ, ਭੋਗਾਂ ਤੋਂ ਰਹਿਤ ਹੋਣ ਕਰਕੇ ਤੁਸੀਂ ਵਿਸ਼ੇਸ਼ ਕਰਕੇ ਅਭੋਗਦੇ ਹੋ ਜੀ, ਕੁਝ ਨੀ ਖਾਣ ਪੀਣ ਵਾਲੇ ਹੋ।
ਨਮੋ ਜੋਗ ਜੋਗੇਸ਼ਵਰੰ ਪਰਮ ਜੁਗਤੇ।
ਹਾਂ, ਜਿਹੜਾ ਭੋਗ ਨਾ ਭੋਜਨ ਦਾ ਹੁੰਦਾ, ਤਰ੍ਹਾਂ ਤਰ੍ਹਾਂ ਦੇ ਭੋਜਨ ਆਦਿ ਛਕਣ ਤੋਂ ਰਹਿ ਤਾਂ, ਇਸੇ ਤਰ੍ਹਾਂ ਜੀਵ ਰੂਪ ਹੋ ਕੇ ਵਿਸ਼ੇਸ਼ ਕਰਕੇ ਸਾਰੇ ਭੋਜਨ ਆਦਿਕਾਂ ਨੂੰ ਭੋਗ ਲਾਉਣ ਵਾਲੇ ਤੇ ਛਕਣ ਛਕਾਉਣ ਵਾਲੇ ਤੁਸੀਂ ਹੀ ਹੋ। ਇਸ ਲਈ ਨਮਸਕਾਰ, ਨਮੋ ਜੋਗ ਜੋਗੇਸ਼ਵਰੰ ਪਰਮ ਜੁਗਤੇ। ਹੁਣ ਇੱਥੇ ਵੀ ਦੋ ਡੰਡੀਆਂ, ਨਮੋ ਜੋਗ ਜੋਗੇ ਸਵਰੰ ਪਰਮ ਜੁਗਤੇ, ਇਸ ਤਰ੍ਹਾਂ ਇਹ ਸਰੂਪਾਂ ਵਿੱਚ ਪਾਠ ਆਉਂਦਾ ਹੈ। ਸ਼ੁੱਧ ਹੈ ਡੰਡੀਆਂ, ਅਰਥ ਵਾਸਤੇ ਪਾਠ ਜੋਗੇਸ਼ਵਰੋਂ ਇਕੱਠਾ ਹੀ ਕਰ ਲੈਣਾ। ਸੋ ਜਿੰਨੇ ਵੀ ਯੋਗ ਕਰਨ ਵਾਲੇ ਹੈ, ਇਹ ਅਕਾਲ ਪੁਰਖ ਜਿਹਨੇ ਯੋਗ ਕਰਨ ਵਾਲੇ ਯੋਗੀ ਹੈ, ਉਹਨਾਂ ਦੇ ਮਾਰਾ ਈਸ਼ਵਰ ਤੁਸੀਂ ਹੋ। ਜਿਹੜਾ ਯੋਗ ਉਹ ਵੀ ਤੁਸੀਂ ਹੈ, ਯੋਗ ਕਰਨ ਵਾਲੇ, ਯੋਗ ਵਿੱਚ ਜੁੜਨ ਵਾਲੇ ਵੀ ਤੁਸੀਂ, ਉਹ ਯੋਗ ਜੁੜਨ ਵਾਲਿਆਂ ਦੇ ਜਿਹੜੇ ਈਸ਼ਵਰ ਉਹ ਤੁਸੀਂ ਹੋ ਮਾਰਾ। ਇਸ ਲਈ ਨਮਸਕਾਰ ਹੈ ਜੀ, ਨਮੋ ਯੋਗ ਯੋਗੇਸ਼ਵਰੰ
ਪਰਮ ਜੁਗਤੇ।
ਪਰਮ ਜੁਗਤੇ, ਆ ਮਹਾਰਾਜ ਬਹੁਤ ਵੱਡੇ ਹੋ ਤੇ ਜੁਗਤੇ ਕੇ ਜੁੜੇ ਹੋਏ ਹੋ ਸਭ ਦੇ ਨਾਲ, ਆ ਸਾਰਿਆਂ ਦੇ ਨਾਲ ਇੱਕਮਿੱਕ ਹੋ ਰਹੇ ਜੀ, ਹੋ ਰਹੋ ਜੀ, ਪਰਮ ਵੱਡੀਆਂ ਜੁਗਤੀਆਂ ਵਾਲੇ ਹੋ। ਭਾਵ ਆਪ ਜੀ ਤੋਂ ਬਗੈਰ ਹੋਰ ਕਿਸੇ ਦੀ ਵੱਡੀ ਜੁਗਤੀ ਨਹੀਂ ਹੈ। ਜਿਸ ਜੁਗਤੀ ਨਾਲ ਆਪ ਸੰਸਾਰ ਦਾ ਪਾਲਣ ਪੋਸ਼ਣ ਕਰਦੇ ਹੋ, ਨਾਸ ਕਰਦੇ ਹੋ, ਉਹ ਮਹਾਨ ਜੁਗਤੀ ਆਪ ਹੀ ਜਾਣਦੇ ਹੋ। ਉਸ ਮਹਾਨ ਜੁਗਤੀ ਨੂੰ ਨਾ ਕੋਈ ਸਮਝ ਸਕਦਾ ਹੈ, ਨਾ ਉਹ ਆਪ ਜੀ ਵਰਗੀ ਜੁਗਤੀ ਕੋਈ ਕਰ ਸਕਦਾ ਹੈ।
ਨਮੋ ਨਿਤ ਨਾਰਾਇਣੇ ਕਰੂਰ ਕਰਮੇ।
ਫਿਰ ਤੁਸੀਂ ਮਹਾਰਾਜ ਨਿਤ ਸਰੂਪ ਹੋ ਜੀ ਤੇ ਨਰਾਂ ਨਰਾਂ ਵਿੱਚ ਆਏ ਹੋਏ ਹੋ। ਨਾਰਾਇਣੇ ਨੂੰ ਰਾਤ ਦਾ ਹੁੰਦਾ, ਆਦੇ ਵਿੱਚ ਅਵਿਦਿਆ ਰੂਪੀ ਰਾਤ ਹੈ ਨਹੀਂ, ਬਾਕੀ ਸਾਰਿਆਂ ਦੇ ਅਵਿਦਿਆ ਰੂਪੀ ਰਾਤ ਦਾ ਹਨੇਰਾ ਪਿਆ ਹੋਇਆ। ਅਵਿਦਿਆ ਸਹਿਤ ਨਾਰ ਆਇਣੇ, ਨਾਰ ਨਾ ਪਾਣੀ ਦਾ ਹੁੰਦਾ, ਆਣ ਨਾ ਕਰਦਾ। ਆਪ ਜੀ ਦਾ ਪਾਣੀ ਵਿੱਚ ਘਰ ਹੈ, ਭਾਵ ਕਿ ਇਸ ਸਮੁੰਦਰ ਵਿੱਚ ਆਪ ਜੀ ਦੀ ਸਿਜ ਹੈ। ਇਸ ਕਰਕੇ ਆਪ ਜੀ ਦਾ ਇਹ ਪਾਣੀ ਵਿੱਚ ਘਰ ਹੋਣ ਕਰਕੇ ਨਾਰ ਜਿਹੜੀ ਪਾਣੀ ਤੱਤ ਆਦਿਕ ਇਹਨਾਂ ਵਿੱਚ ਆਪ ਜੀ ਦਾ ਘਰ ਹੈ, ਇਹਨਾਂ ਪੰਜਾਂ ਤੱਤਾਂ ਵਿੱਚ ਆਪ ਰਾਜਮਾਨ। ਇਸ ਕਰਕੇ ਨਮਸਕਾਰ ਹੈ ਜੀ ਕਰੂਰ ਕਰਮੇ। ਆ ਮਹਾਰਾਜ ਦਾ ਕਰੜੇ ਤੋਂ ਕਰੜਾ ਕਰਮ ਹੈ, ਉਹ ਵੀ ਕਰਨ ਵਾਲੇ ਹੋ। ਭਾਵ ਕਰੜਾ ਕੰਮ ਕੀ ਹੈ, ਜਿਹੜਾ ਕੋਈ ਮਹਾਂਪਰਲੋ ਕਰਨੀ ਹੈ, ਇਹ ਸਭ ਤੋਂ ਸਖ਼ਤ ਕਰਮ ਹੈ, ਕਰੜਾ ਕਰਮ ਹੈ। ਨਾ ਜਾਣੇ ਕਰੂਰ ਕਰਮੇ ਵੀ ਹੈ। ਕਈ ਵਾਰੀ ਅਚਨ ਚੇਰ ਜਾਈ ਉਹ ਕਿਸੇ ਨੂੰ ਪਰਮੇਸ਼ਰ ਕੋਈ ਹੱਟ ਟਿਕ ਜਾਂ ਕੋਈ ਐਕਸੀਡੈਂਟ ਜਾ ਕਰਕੇ ਮਰ ਜਾਂਦਾ, ਤੇ ਉਹ ਫਿਰ ਮਗੋ ਕਹਿੰਦੇ ਵੀ ਤੂੰ ਤਾਂ ਵਰਬਾ ਕਰੂਰ ਕਰਮ ਕਰਨ ਵਾਲਾ, ਚੰਗਾ ਭਲਾ ਸੀ ਤੂੰ ਬੈਠੇ ਬਿਠਾਏ ਦਾ ਆ ਕੇ ਕਰਕੇ ਰੱਖਤਾ, ਤੈਨੂੰ ਕੀ ਲੱਭਿਆ। ਇਸ ਤਰ੍ਹਾਂ ਜਿਹੜਾ ਕੋਈ ਨਹੀਂ ਕਰਮ ਕਰਨ ਵਾਲਾ ਉਹ ਵੀ ਕਰੂਰ ਕਰਜਾ ਕਰਦੇ ਹੋ, ਤੂੰ ਕਰੂਰ ਕਰਮ ਕਰਨ ਵਾਲਾ, ਕਰੜਾ ਸਖ਼ਤ ਕਦਮ ਵੀ ਉਠਾ ਦੇਣ ਵਾਲਾ ਹੈ। ਨਮਸਕਾਰ ਆਪ ਜੀ ਨੂੰ।
ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ।
ਇਸੇ ਤਰ੍ਹਾਂ ਆ ਮਹਾਰਾ ਜਿਹੜੇ ਕੋਈ ਪ੍ਰੇਤ ਹਨ, ਅਪਵਿੱਤਰ ਹਨ, ਬਹੁਤ ਗੰਦੇ ਹਨ, ਬਹੁਤ ਬਦਲੇ, ਜਿਵੇਂ ਸੂਰ ਅਪਵਿੱਤਰ ਗੰਦੇ ਹੈ, ਉਹ ਇਸ ਤਰ੍ਹਾਂ ਜਿਹੜੇ ਅਪ੍ਰੇਤ ਨੇ ਅਪਵਿੱਤਰ, ਉਹਨਾਂ ਨੂੰ ਅਪ੍ਰੇਤ ਪਵਿੱਤਰ ਕਰ ਦੇਣ ਵਾਲੇ ਹਨ। ਪਸ਼ੂ ਪ੍ਰੇਤ ਮੁਗਰ ਕੋ ਉਤਾਰੇ, ਪਾਹਨ ਪਾਰ ਉਤਾਰੇ। ਜਿਹੜੇ ਪ੍ਰੇਤ ਅਪਵਿੱਤਰ ਲੋਕ ਹਨ, ਅਪ੍ਰੇਤ ਪਵਿੱਤਰ ਹਨ, ਸ਼ੁੱਧ ਲੋਕ। ਉਹ ਮਹਾਰਾਜ ਪ੍ਰੇਤਾਂ ਨੂੰ, ਪਵਿੱਤਰਾਂ ਨੂੰ ਤੁਸੀਂ ਪਵਿੱਤਰ ਕਰ ਦੇਣ ਵਾਲੇ ਹੋ, ਸ਼ੁੱਧ ਕਰ ਦੇਣ ਵਾਲੇ, ਜਿਸ ਲਈ ਨਮਸਕਾਰ ਹੈ ਮਹਾਰਾਜ। ਇਸੇ ਤਰ੍ਹਾਂ ਪ੍ਰੇਤਾਂ ਨੂੰ, ਭੂਤਾਂ ਨੂੰ, ਅਪ੍ਰੇਤ ਮਨੁੱਖਾਂ ਨੂੰ ਤੁਸੀਂ ਮਹਾਰਾਜ ਪੈਦਾ ਕਰਨ ਵਾਲੇ ਹੋ, ਇਸ ਲਈ ਨਮਸਕਾਰ ਹੈ। ਦੇਵੇ ਸੁਧਰਮੇ, ਜਿਹੜੇ ਦੇਵਤੇ ਹੈ ਉਹਦੇ ਤੁਸੀਂ ਮਹਾਰਾਜ ਸੁਧਰਮੇ ਨੂੰ ਇੰਦਰ ਦਾ ਹੁੰਦਾ, ਇੰਦਰ ਆਦਿਕ ਜਿਹੜੇ ਦੇਵਤੇ ਇਹਨਾਂ ਦੇ ਦੇਵੇ ਕਿ ਤੁਸੀਂ ਪ੍ਰਕਾਸ਼ਕ ਹੋ। ਜਾਂ ਦੇਵਤਿਆਂ ਵਿੱਚ ਵੀ ਜਿਹੜਾ ਸੁਧਰਮ ਇੰਦਰ ਹੈ ਉਹਦੇ ਵਿੱਚ ਵੀ ਆਪ ਜੀ ਦੇ, ਆਪ ਜੀ ਉਹਦੇ ਅੰਦਰ ਸ੍ਰੇਸ਼ਟ ਧਰਮ ਪ੍ਰਕਾਸ਼ਨ ਵਾਲੇ ਹਨ। ਦੇਵੇ ਇੰਦਰ ਅਤੇ ਸੁਧਰਮੇ ਦੇਵਤਿਆਂ ਦੀ ਸਭਾ, ਇਹ ਇੰਦਰ ਰੂਪੀ ਤੇ ਇੰਦਰ ਦੇਵ ਦੀ ਸਭਾ ਰੂਪੀ ਆਪ ਹੋ। ਇਸ ਤਰ੍ਹਾਂ ਮਹਾਰਾਜ ਸਾਰੇ ਜਿਹੜੇ ਧਰਮ ਅਰਥ ਕਾਮ ਮੁਖ ਪਦਾਰਥ ਹੈ ਵੀ ਤੁਸੀਂ ਦੇਣ ਵਾਲੇ ਵੱਡੇ ਦੇਵਤੇ ਹੋ ਜੀ।
ਗੁੜਕੇ ਵਿੱਚ ਸਾਰੇ ਡੰਡੀਆਂ ਭਾਗ ਵਿੱਚ ਹੈ,
ਮੈਂ ਤਾਂ ਹੀ ਕਹਿੰਦਾ ਵੀ ਮੈਂ ਦੱਸੀ ਤਾਂ ਜਾਣਾ, ਮੈਂ ਤੇਰੇ ਨਾਲ ਦੱਸਦਾ ਨੀ ਹੋਣਾ, ਮੈਂ ਕੀ ਕਹੀ ਜਾਣਾ। ਮੈਂ ਤੈਨੂੰ ਦੱਸੀ ਜਾਣਾ ਨਾਲ ਦੀ ਨਾਲ।
ਨਮੋ ਰੋਗ ਹਰਤਾ, ਨਮੋ ਰਾਗ ਰੂਪੇ।
ਨਮੋ ਹੇ ਨਮੋ ਪ੍ਰੇਤ ਪ੍ਰੇਤ ਦੇਵੇ ਸੁਧਰਮੇ, ਇੱਥੇ ਤੁਕ ਮੁੱਕ ਗਈ ਪੂਰੀ। ਇਹ 56 ਪੌੜੀਆਂ ਹੋ ਗਈਆਂ, फिर समा तो हो गई है, मुख पाठ इस तर में इकट्ठा है, दूजा सो तर में इस तरह जरा कहते प्रकार जरा धर्म की धर्म राजा रूबी आप हो न्यायकारी कन होन करके धर्म राजा रूबी आप ही हमारा है। सो इस तरह जरा कोई श्रेष्ठ कर्म धर्म है उन्होंने भी भली प्रकार करने वाले कराने वाले प्रेके तसी हो, इसलिए नमस्कार है जी। इतने 54 पौड़ियां पूरियां हो गई हैं, अगली जी 55 पौड़ी की विचार आप कल दे दीवान विच प्रारंभ कर लवेंगे। और समा है इतनी समाप्ति है जी।
नमो नित नारायण क्रूर कर्मे, नमो प्रेत अप्रेत देवे सुतर्मे।
प्रेत दो डंडियां, नमो क्रूर कर्मे तो पहला दो डंडियां, नमो नित नारायण इतने भी दो डंडियां। तो पिछलियां सारियां मैं नाल दी नाल दसदा आया, इस तरह जिथे भी अद्धी पंक्ति आउंदी है डंडियां समझ लैणी है। इस करके शब्द है वाहिगुरु जी का खालसा वाहिगुरु जी की फतेह। आचित हे पार ब्रह्म अविनाशी अगनाश, हे पूरन हे सर्वमय दुख भंजन गुणतास, हे संगी हे निरंकार हे निर्गुण सब ठेक, हे गोविंद हे गुण निधान जाके सदा विवेक, हे अपरंपर हर हरे है पी हो बनहार, हे संतां कै सदा संग निदाराय आधार, हे ठाकुर हां दास रो मैं निर्गुण गुण नहीं को, नानक दी जय नाम दान रखो ही है परो, आए प्रभु शरणांगति कृपा निद दिया, एक अखर हर मन वस्त नानक होत निहाल, वाहिगुरु नाम जिहाज है चढ़े सो तरे पार, जो सरदा कर से बंदे गुरु पारे उतारन हार, जो सरदा कर से बंदे गुरु पारे उतारन हार।